ਔਰੰਗਜ਼ੇਬ ਬਾਦਸ਼ਾਹ ਤੋਂ ਲੜ ਕੇ ਹਾਰ ਕੇ ਉੱਥੋਂ ਦਿੱਲੀਓਂ ਤੁਰਿਆ, ਪਹਾੜੀ ਰਿਆਸਤਾਂ 'ਚ ਸ਼੍ਰੀਨਗਰ ਪਹੁੰਚਿਆ। ਸ਼੍ਰੀਨਗਰ ਤੋਂ ਚੱਲਦਾ ਚੱਲਦਾ ਪਹਾੜੀ ਇਲਾਕੇ 'ਚੋਂ ਕੀਰਤਪੁਰ ਸਾਹਿਬ ਵੱਲ ਆ ਰਿਹਾ। ਦਾਰਾ ਸ਼ਿਕੋਹ ਗੁਰੂ ਹਰਿਰਾਏ ਸਾਹਿਬ ਜੀ ਦਾ ਸ਼ਰਧਾਲੂ ਸੀ, ਕਿਉਂਕਿ ਸਾਈਂ ਮੀਆਂ ਮੀਰ ਜੀ ਦੇ ਕੋਲੋਂ ਦਾਰਾ ਸ਼ਿਕੋਹ ਨੇ ਗੁਰੂ ਸਾਹਿਬ ਜੀ ਦੀ ਵਡਿਆਈ ਸੁਣੀ ਸੀ। ਔਰ ਦਾਰਾ ਸ਼ਿਕੋਹ ਨੂੰ ਇਹ ਵੀ ਪਤਾ ਸੀ ਕਿ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਨੇ ਜਿਹੜੀ ਹਰੜ ਭੇਜੀ ਸੀ, ਲੌਂਗ ਭੇਜਿਆ ਸੀ ਸਵਾ ਮਾਸੇ ਦਾ, ਉਹਦੇ ਨਾਲ ਹੀ ਮੈਂ ਅੱਜ ਬਚਿਆ ਹਾਂ, ਉਹ ਮੇਰੇ ਪ੍ਰਾਣ ਦਾਤੇ ਨੇ। ਤੋ ਇਹਦੇ ਮਨ ਚ ਇੱਛਾ ਬੜੀ ਸੀ, ਇਹਨੇ ਉਦੋਂ ਵੀ ਪਹਿਲਾਂ ਸਤਿਗੁਰਾਂ ਨੂੰ ਚਿੱਠੀ ਲਿਖ ਕੇ ਭੇਜੀ ਸੀ, ਉਹਦਾ ਨਾਂ ਹੈ ਸ਼ੋਕਨਾਮਾ। ਉਹ ਸ਼ੋਕਨਾਮਾ ਸਤਿਗੁਰਾਂ ਕੋਲ ਆਇਆ ਤੇ ਮਹਾਰਾਜ ਜੀ ਨੇ ਇਹਨੂੰ ਜਵਾਬ ਦਿੱਤਾ ਸੀ। ਉਹ ਕਥਾ ਚੱਲ ਰਹੀ ਹੈ ਤੇ ਕਿਵੇਂ ਇਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਚ ਆ ਰਿਹਾ, ਕਿਉਂਕਿ ਜਦੋਂ ਇਹ ਦਾਰਾ ਸ਼ਿਕੋਹ ਇੱਧਰ ਆਇਆ, ਉਹਨਾਂ ਦਿਨਾਂ ਚ ਗੁਰੂ ਹਰਿਰਾਏ ਸਾਹਿਬ ਜੀ ਗੋਇੰਦਵਾਲ ਸਾਹਿਬ ਖਡੂਰ ਸਾਹਿਬ ਯਾਤਰਾ ਤੇ ਗਏ ਹੋਏ ਸੀ ਵੱਡਿਆਂ ਦੇ ਸਥਾਨਾਂ ਦੇ। ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਸਾਹਿਬ ਜੀ ਦੇ ਚਰਨ ਧੰਨ, ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨ ਆਪਣੇ ਹਿਰਦਿਆਂ ਚ ਵਸਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ, ਸੰਭੂ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸ਼੍ਰੀ ਹਰਿਰਾਏ ਨਿਕਟ ਪਹੁੰਚਾਇਓ,
ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਪਾਸ ਇਹਨੇ ਆਪਣਾ ਸ਼ੋਕਨਾਮਾ। ਸ਼ੋਕਨਾਮੇ ਦਾ ਮਤਲਬ ਹੈ ਕਿ ਪ੍ਰੇਮ ਦੀ ਚਿੱਠੀ, ਜਿਹਦੇ ਵਿੱਚ ਇਹਨੇ ਆਪਣੇ ਅੰਦਰ ਦੀ ਪ੍ਰੀਤ ਪ੍ਰਗਟ ਕੀਤੀ ਹੈ, ਪ੍ਰੇਮ ਪ੍ਰਗਟ ਕੀਤਾ ਹੈ, ਉਹ ਚਿੱਠੀ ਸਤਿਗੁਰੂ ਜੀ ਤੱਕ, ਮਹਾਰਾਜ ਜੀ ਤੱਕ ਭੇਜੀ ਹੈ।
ਕਾਸਦ ਗਿਓ ਬੰਦਗੀ ਗਾਇਓ,
ਦਾਰਾ ਸ਼ਿਕੋਹ ਦਾ ਭੇਜਿਆ ਹੋਇਆ ਕਾਸਦ ਆਇਆ, ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਉਹਨੇ ਬੜੇ ਅਦਬ ਨਾਲ ਸਤਿਕਾਰ ਨਾਲ ਮੱਥਾ ਟੇਕਿਆ, ਵੰਦਨਾ ਕੀਤੀ ਹੈ।
ਸ਼੍ਰੀ ਗੁਰ ਸੁਨਤ ਪਾਈ ਖੁਲਵਾਈ,
ਜਦੋਂ ਕਾਸਤ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਮੈਂ ਦਾਰਾ ਸ਼ਿਕੋਹ ਦਾ ਭੇਜਿਆ ਆਇਆ ਹਾਂ, ਇਹ ਉਹਦੇ ਵੱਲੋਂ ਆਪ ਜੀ ਦੇ ਚਰਨਾਂ 'ਚ ਚਿੱਠੀ ਹੈ, ਸ਼ੋਕਨਾਮਾ ਹੈ, ਤਾਂ ਸੁਣ ਕੇ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਇਹਨੂੰ ਖੋਲ ਕੇ ਪੜ੍ਹ ਕੇ ਸੁਣਾਓ।
ਪ੍ਰੇਮ ਸ਼ੋਕਨਾਮਾ ਜੋ ਪੜਾਏ,
ਪ੍ਰੇਮ ਨਾਲ ਬੜੇ ਪ੍ਰੀਤ ਨੂੰ ਆਪਣੇ ਹਿਰਦੇ ਦੀ ਭਾਵਨਾ ਨੂੰ ਪ੍ਰਗਟ ਕਰਦਿਆਂ ਦਾਰਾ ਸ਼ਿਕੋਹ ਨੇ ਚਿੱਠੀ ਲਿਖੀ ਸੀ, ਮਹਾਰਾਜ ਜੀ ਨੇ ਪੜਵਾਈ ਹੈ।
ਬੈਂਤ ਵਲਾਇਤ ਵਲੀ ਐਲੇ ਆਰਬ ਕਮਾਲ,
ਇਹਨੇ ਬੇਨਤੀ ਵਿੱਚ ਸਤਿਗੁਰਾਂ ਦੀ ਉਪਮਾ ਕਰਦਿਆਂ ਲਿਖਿਆ, ਮਹਾਰਾਜ ਇਹ ਜਿੰਨੀ ਸੰਸਾਰ ਦੀ ਪ੍ਰਕਿਰਤੀ ਹੈ, ਪੂਰਾ ਬ੍ਰਹਿਮੰਡ ਹੈ, ਤੁਸੀਂ ਇਹਦੇ ਵਲੀ ਐਦ ਹੋ, ਮਾਲਕ ਹੋ। ਔਰ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਮਾਲਕ ਹੋ ਆਪ ਜੀ ਸਾਰੇ ਸੰਸਾਰ ਦੇ, ਉੱਥੇ ਆਪ ਜੀ ਆਰਫ ਕਾਮਲ ਹੋ। ਆਰਫ ਕਾਮਲ ਕਹਿੰਦੇ ਨੇ ਗਿਆਨਵਾਨ ਨੂੰ, ਸਮਸਤ ਗਿਆਨ ਤੁਹਾਡੇ ਅੰਦਰ ਇਸ ਤਰ੍ਹਾਂ ਉਜਾਗਰ ਹੈ ਜਿਵੇਂ ਹੱਥ ਤੇ ਧਰਿਆ ਔਲਾ ਸਾਹਮਣੇ ਪ੍ਰਤੱਖ ਦਿਸਦਾ, ਇਉਂ ਆਪ ਜੀ ਵੱਡੇ ਆਰਫ ਕਾਮਲ ਗਿਆਨਵਾਨ ਹੋ।
ਜਿਨੋ ਕੇ ਮਿਲੇ ਰੱਬ ਪਾਈਏ ਜਮਾ,
ਮਹਾਰਾਜ ਜੀ ਤੁਸੀਂ ਉਹ ਹਸਤੀ ਹੋ ਕਿ ਜਿਨ੍ਹਾਂ ਦੇ ਮਿਲਿਆ, ਜਿਨ੍ਹਾਂ ਦੇ ਮਿਲਾਪ ਦੇ ਨਾਲ ਰੱਬ ਦੇ ਦਰਸ਼ਨ ਹੋ ਜਾਂਦੇ ਨੇ, ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਨੇ, ਤੁਹਾਡੇ ਦਰਸ਼ਨਾਂ ਚੋਂ ਹੀ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਹਨ।
ਆਰਫ ਫਕਰ ਰੱਬ ਕੀ ਪਾਕਜ਼ਾ,
ਮਹਾਰਾਜ ਜੀ ਜਿਵੇਂ ਸੰਸਾਰ ਦੇ ਵਿੱਚ ਪਰਮੇਸ਼ਰ ਦੀ ਫਕੀਰੀ ਕਰਨ ਵਾਲੇ ਫਕਰ ਫਕੀਰ ਹੁੰਦੇ, ਭਗਤੀ ਕਰਨ ਵਾਲੇ ਉਹ ਰੱਬ ਦੀ ਜਾਤ ਮੰਨੇ ਜਾਂਦੇ ਹਨ, ਮਹਾਰਾਜ ਤੁਸੀਂ ਵੀ ਰੱਬ ਦੀ ਜਾਤ ਹੋ, ਇਸ ਮਾਤ ਲੋਕ ਦੀ ਧਰਤੀ ਤੇ ਵਾਹਿਗੁਰੂ ਦੀ, ਪਰਮੇਸ਼ਰ ਦੀ, ਖੁਦਾਬੰਦ ਦੀ ਤੁਸੀਂ ਬੰਦਗੀ ਕਰਨ ਵਾਲੇ ਹੋ, ਤਾਂ ਮੇਰੇ ਮਨ ਦੀ ਇਹ ਭਾਵਨਾ ਹੈ ਕਿ ਤੁਸੀਂ ਖੁਦ ਖੁਦਾ ਹੋ, ਇਸ ਮਾਤ ਲੋਕ ਦੀ ਧਰਤੀ ਤੇ ਰੱਬ ਦੀ ਪਾਕ ਤੇ ਪਵਿੱਤਰ ਜਾਤ ਹੋ।
ਜਿਨੋ ਕੀ ਮਿਹਰ ਸੰਗ ਹੋਇਓ ਨਿਜਾ,
ਮਹਾਰਾਜ ਤੁਹਾਡੀ ਜਿਹੜੀ ਮਿਹਰ ਹੈ, ਤੁਹਾਡੀ ਜੋ ਕਿਰਪਾ ਦ੍ਰਿਸ਼ਟੀ ਜਿਹਦੇ ਤੇ ਵੀ ਹੋ ਜਾਂਦੀ ਹੈ, ਜਿਹਦੇ ਵੱਲ ਵੀ ਤੁਸੀਂ ਆਪਣੀ ਮਿਹਰ ਕਰਕੇ ਵੇਖਦੇ ਹੋ, ਉਹਦੀ ਨਜਾਤ ਹੋ ਜਾਂਦੀ। ਨਜਾਤ ਕਹਿੰਦੇ ਨੇ ਮੁਕਤੀ ਨੂੰ, ਜਿਹਦੇ ਵੱਲ ਮਹਾਰਾਜ ਜੀ ਤੁਸੀਂ ਮਿਹਰ ਭਰੀ ਨਿਗਾਹ ਨਾਲ ਵੇਖਦੇ ਹੋ ਉਹ ਮੁਕਤ ਹੋ ਜਾਂਦਾ। ਮਹਾਰਾਜ ਤੁਹਾਡੀ ਦ੍ਰਿਸ਼ਟੀ ਵਿੱਚ ਏਡੀ ਵੱਡੀ ਤਾਕਤ ਹੈ ਏਡੀ ਵੱਡੀ ਬਰਕਤ ਹੈ ਕਿ ਜਿਸ ਵੱਲ ਵੇਖ ਲਓ ਉਹਦਾ ਜਨਮ ਤੇ ਮਰਨ ਕੱਟਿਆ ਜਾਂਦਾ, ਉਹਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ।
ਕਾਦਰ ਪੇਖਨ ਇੱਕ ਸ਼ਕਲ ਦਰਮੀਆਂ,
ਮਹਾਰਾਜ ਮੇਰੇ ਹਿਰਦੇ ਵਿੱਚ ਕਾਦਰ ਨੂੰ ਵੇਖਣ ਦੀ ਇੱਛਾ ਹੈ, ਮੇਰੇ ਹਿਰਦੇ ਵਿੱਚ ਵਾਹਿਗੁਰੂ ਪਰਬ੍ਰਹਮ ਪਰਮੇਸ਼ਰ ਨੂੰ ਮਿਲਣ ਦੀ ਤਾਂਘ ਹੈ।
ਜਿਨੋ ਪੈ ਮੇਹਰ ਤੁਮ ਤੇਨੋ ਇਹੋ ਲੀਆ,
ਜਿਨ੍ਹਾਂ ਦੇ ਅੰਦਰ ਪਰਮੇਸ਼ਰ ਨੂੰ ਮਿਲਣ ਦੀ ਤਾਂਘ ਹੈ। ਤੇ ਮਹਾਰਾਜ ਜਦੋਂ ਤੁਹਾਡੀ ਮਿਹਰ ਦੇ ਪਾਤਰ ਬਣਦੇ ਨੇ, ਤੁਹਾਡੀ ਕਿਰਪਾ ਦੇ ਪਾਤਰ ਬਣਦੇ ਨੇ, ਉਹਨਾਂ ਨੂੰ ਅਕਾਲ ਪੁਰਖ ਦੇ ਸਰੂਪ ਦੇ ਦਰਸ਼ਨ ਹੋ ਜਾਂਦੇ ਹਨ। ਜਿਨ੍ਹਾਂ ਦੇ ਅੰਦਰ ਵਾਹਿਗੁਰੂ ਨੂੰ ਮਿਲਣ ਦੀ ਇੱਛਾ ਹੈ, ਉਹ ਜਦੋਂ ਤੁਹਾਡੀ ਮਿਹਰ ਦੇ ਪਾਤਰ ਬਣਦੇ ਨੇ, ਉਹ ਫਿਰ ਉਸ ਵਾਹਿਗੁਰੂ ਨੂੰ, ਅੱਲਾ ਨੂੰ, ਪਰਮੇਸ਼ਰ ਨੂੰ ਮਿਲ ਜਾਂਦੇ ਹਨ।
ਮਿਲੋ ਆਪ ਕੇ ਸੰਗ ਅੱਲਾ ਕਰਮ,
ਮੇਰੇ ਤੇ ਜੇ ਅੱਲਾ ਦਾ ਕਰਮ ਹੋਵੇ। ਕਰਮ ਕਹਿੰਦੇ ਨੇ ਬਖਸ਼ਿਸ਼ ਨੂੰ, ਸੰਸਕ੍ਰਿਤ ਵਿੱਚ ਕਰਮ ਦਾ ਮਤਲਬ ਹੁੰਦਾ ਕਰਮ ਕਰਨੇ, ਜਿਵੇਂ ਆਪਾਂ ਕਰਮ ਕਰ ਰਹੇ ਹਾਂ। ਫਾਰਸੀ ਵਿੱਚ ਕਰਮ ਦਾ ਅਰਥ ਹੁੰਦਾ ਬਖਸ਼ਿਸ਼। ਕਹਿਣ ਲੱਗਾ ਜਿਨ੍ਹਾਂ ਤੇ ਅੱਲਾ ਦਾ ਕਰਮ ਹੁੰਦਾ ਉਹਨਾਂ ਦਾ ਤੁਹਾਡੇ ਨਾਲ ਮੇਲ ਹੁੰਦਾ। ਜੇ ਮੇਰੇ ਤੇ ਅੱਲਾ ਦਾ ਕਰਮ ਹੋਵੇ ਤੇ ਮੈਂ ਆ ਕੇ ਤੁਹਾਡੀ ਸੰਗਤ ਕਰਾਂ, ਆ ਕੇ ਆਪ ਜੀ ਦੇ ਦਰਸ਼ਨ ਕਰਾਂ।
ਹਾਸਲ ਮੋਰਾ ਦੇ ਮਿਟਾਵੋ ਪਰਮ,
ਮਹਾਰਾਜ ਮੇਰੀਆਂ ਮੁਰਾਦਾਂ ਤੁਹਾਡੇ ਚਰਨਾਂ ਚੋਂ ਹਾਸਲ ਹੋਵਣ ਤੇ ਮੇਰੇ ਮਨ ਦੇ ਜਿੰਨੇ ਭਰਮ ਨੇ ਉਹ ਤੁਸੀਂ ਦੂਰ ਕਰ ਦਿਓ। ਜੇ ਅੱਲਾ ਦਾ ਕਰਮ ਵਰਤੇ ਤੇ ਮੈਂ ਆ ਕੇ ਆਪ ਜੀ ਨੂੰ ਮਿਲਾਂ, ਆਪ ਜੀ ਦੇ ਦਰਸ਼ਨ ਕਰਾਂ।
ਮਿਲਨ ਸ਼ੋਕ ਮੋਕੋ ਬੇਲੋ ਕੋ ਦਰਸ,
ਮੇਰੇ ਮਨ ਵਿੱਚ ਤੁਹਾਨੂੰ ਮਿਲਣ ਦਾ ਪ੍ਰੇਮ ਹੈ, ਭਾਵਨਾ ਹੈ। ਕਦੋਂ ਉਹ ਸੁਭਾਗੀ ਘੜੀ ਆਵੇ ਕਿ ਮੈਂ ਆ ਕੇ ਆਪ ਜੀ ਦੇ ਦਰਸ਼ਨ ਕਰਾਂ, ਆਪ ਜੀ ਦੇ ਦੀਦਾਰ ਪਰਸਾਂ।
ਲਗੋ ਆਨ ਕਦਮਨ ਹੋਵੇ ਦਿਲ ਹਰਸ਼,
ਮੈਂ ਆਪ ਜੀ ਦੇ ਕਦਮਾਂ ਵਿੱਚ ਆਵਾਂ ਤੇ ਤੁਹਾਡੇ ਕਦਮਾਂ ਵਿੱਚ ਆਪਣਾ ਸਜਦਾ ਕਰਾਂ ਤੇ ਤੁਹਾਨੂੰ ਸਜਦਾ ਕਰਦਿਆਂ ਮੇਰੇ ਹਿਰਦੇ ਨੂੰ ਖੁਸ਼ੀ ਨਸੀਬ ਹੋਵੇ, ਮੇਰੇ ਹਿਰਦੇ ਨੂੰ ਹਰਖ ਤੇ ਖੇੜਾ ਪ੍ਰਾਪਤ ਹੋਵੇ।
ਨਾ ਔਸਰ ਮਿਲੇ ਪਾਤਸ਼ਾਹਤ ਜੰਜਾਲ,
ਮਹਾਰਾਜ ਮੈਂ ਪਾਤਸ਼ਾਹੀ ਦੇ ਜੰਜਾਲਾਂ ਚ ਫਸਿਆ ਹੋਇਆ ਹਾਂ। ਸਮਾਂ ਨਹੀਂ ਸੀ ਲੱਗਦਾ, ਬੜੇ ਲੰਮੇ ਸਮੇਂ ਤੋਂ ਮੇਰੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਹਿਰਸ ਹੈ, ਇੱਛਾ ਹੈ। ਸਾਈਂ ਮੀਆਂ ਮੀਰ ਜੀ ਦੇ ਪਾਸੋਂ ਆਪ ਜੀ ਦੀ ਵਡਿਆਈ ਸੁਣੀ ਸੀ, ਉਸੇ ਦਿਨ ਤੋਂ ਤਾਂਘ ਸੀ ਆਪ ਜੀ ਨੂੰ ਮਿਲਣ ਦੀ। ਪਰ ਬਾਦਸ਼ਾਹੀ ਜੰਜਾਲਾਂ ਵਿੱਚ ਮੈਂ ਇਹੋ ਜਿਹਾ ਫਸਿਆ ਕਿ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਨਹੀਂ ਆ ਸਕਿਆ।
ਸੋ ਮਾਹੀ ਮਨਿੰਦੇ ਫਸੇ ਮਿਆਨ ਜਾਲ,
ਮਹਾਰਾਜ ਜਿਵੇਂ ਕੋਈ ਮੱਛੀ ਨਹੀਂ ਫਸੀ ਹੁੰਦੀ ਜਾਲ ਦੇ ਵਿੱਚ, ਏਦਾਂ ਮਹਾਰਾਜ ਜੀ ਮੱਛੀ ਵਾਂਗੂ ਅਸੀਂ ਕੰਮਾਂ ਧੰਦਿਆਂ ਵਿੱਚ, ਪਾਤਸ਼ਾਹੀ ਖਿਆਲਾਂ ਵਿੱਚ ਫਸੇ ਹੋਏ ਸਾਂ ਤੇ ਇਹਨਾਂ ਵਿੱਚੋਂ ਨਿਕਲਣਾ ਔਖਾ ਸੀ। ਫੁਰਸ਼ਤ ਨਹੀਂ ਸੀ ਮਿਲਦੀ, ਫੁਰਸ਼ਤ ਦੇ ਪਲ ਨਹੀਂ ਸੀ ਮਿਲਦੇ ਕਿ ਆਪ ਜੀ ਦੇ ਆ ਕੇ ਦਰਸ਼ਨ ਕਰ ਸਕਦੇ।
ਮੁਰਸ਼ਦ ਮੀਆਂ ਮੀਰ ਮੋਹੂ ਕਹਾ,
ਮੇਰੇ ਮੁਰਸ਼ਦ ਸਨ ਸਾਈਂ ਮੀਆਂ ਮੀਰ ਜੀ, ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ, ਉਹਨਾਂ ਨੇ ਮੈਨੂੰ ਆਪ ਜੀ ਦੀ ਵਡਿਆਈ ਸੁਣਾਈ ਸੀ।
ਸੁਨੀ ਦਮ ਸਿਫਤ ਬੜ ਸੋ ਦੀਦਨ ਚਾਹਾ,
ਮੈਂ ਆਪਣੇ ਮੁਰਸ਼ਦ ਸਾਈਂ ਮੀਆਂ ਮੀਰ ਜੀ ਦੇ ਮੂੰਹੋਂ ਤੁਹਾਡੀ ਸਿਫਤ ਸੁਣੀ ਹੈ ਮਹਾਰਾਜ। ਸੁਨੀ ਦਮ ਸਿਫਤ, ਮਹਾਰਾਜ ਤੁਹਾਡੀ ਵਡਿਆਈ ਸੁਣੀ। ਸੋ ਬੜ ਸੋ ਦੀਦਨ ਚਾਹਾ, ਤੇ ਆਪ ਜੀ ਦੀ ਵੱਡੀ ਵਡਿਆਈ ਸੁਣ ਕੇ ਤੁਹਾਡੇ ਦੀਦਾਰਾਂ ਦੀ ਇੱਛਾ ਪੈਦਾ ਹੋਈ। ਦੀਦਨ ਕਹਿੰਦੇ ਨੇ ਦੀਦਾਰ ਕਰਨੇ, ਦਰਸ਼ਨ ਕਰਨੇ, ਤੁਹਾਡੇ ਦਰਸ਼ਨਾਂ ਦੀ ਚਾਹ ਮੇਰੇ ਹਿਰਦੇ ਚ ਪੈਦਾ ਹੋਈ।
ਸ਼ਬੋ ਰੋਜ਼ ਦੀਦਾਰ ਕੋ ਸ਼ੋਕ ਹੈ,
ਸ਼ਬੋ ਕਹਿੰਦੇ ਆ ਰਾਤ ਨੂੰ, ਫਾਰਸੀ ਚ ਸ਼ਬ ਨਾਮ ਹੁੰਦਾ ਰਾਤ ਦਾ ਸ਼ਬ, ਤੇ ਰੋਜ਼ ਕਹਿੰਦੇ ਆ ਦਿਨ ਨੂੰ, ਕਹਿੰਦੇ ਸਬੋ ਰੋਜ਼ ਰਾਤ ਦਿਨ ਮੇਰੇ ਮਨ ਵਿੱਚ ਤੁਹਾਡੇ ਦੀਦਾਰ ਦਾ ਪ੍ਰੇਮ ਹੈ। ਸਬੋ ਰੋਜ਼ ਦੀਦਾਰ ਕੋ ਸ਼ੋਕ ਹੈ, ਸ਼ਬੋ ਰਾਤ ਦਿਨ ਮੇਰੇ ਮਨ ਵਿੱਚ ਤੁਹਾਡੇ ਦੀਦਾਰ ਦਾ ਪ੍ਰੇਮ ਹੈ।
ਜੋ ਤਾਲਬ ਫਕਰ ਕਾ ਤਿਸੇ ਜ਼ੌਕ ਹੈ,
ਜੇ ਫਕੀਰੀ ਦਾ ਚਾਹਵਾਨ ਹੈ ਤਾਂ ਤਿਸ ਨੂੰ ਤੁਸੀਂ ਦੀਦਾਰ ਦਾ ਰਸ ਦਿੰਦੇ ਹੋ। ਜਿਹਦੇ ਅੰਦਰ ਫਕੀਰੀ ਦੀ ਚਾਹਨਾ ਹੈ ਉਹਨੂੰ ਤੁਸੀਂ ਆਪਣੇ ਦਰਸ਼ਨਾਂ ਦਾ ਪਰਮ ਆਨੰਦ ਪ੍ਰਦਾਨ ਕਰਦੇ ਹੋ।
ਮਿਹਰ ਕੀ ਨਜ਼ਰ ਆਪ ਰਾਖੋ ਕਮਾਲ।
ਮਹਾਰਾਜ ਤੁਹਾਡੀ ਮਿਹਰ ਦੀ ਨਜ਼ਰ, ਤੁਹਾਡੀ ਮਿਹਰ ਦੀ ਦ੍ਰਿਸ਼ਟੀ, ਜਿਹਦੇ ਨਾਲ ਮਹਾਰਾਜ ਜੀ ਕਮਾਲ ਹੀ ਹੋ ਜਾਂਦਾ ਹੈ, ਉਹਦੇ ਵਿੱਚ ਆਪ ਜੀ ਵੱਡਾ ਭਾਰੀ ਕਮਾਲ ਰੱਖਦੇ ਹੋ।
ਖਾਇਸ਼ ਪਾਈ ਮੋਹੇ ਦਰਸ਼ਨ ਜਮਾਲ।
ਤੁਹਾਡੇ ਜਮਾਲ ਵਾਲੇ ਦਰਸ਼ਨਾਂ ਦੀ, ਜਮਾਲ ਦਾ ਮਤਲਬ ਹੁੰਦਾ ਤੇਜ, ਪ੍ਰਤਾਪ ਵਾਲੇ ਦਰਸ਼ਨ, ਤੁਹਾਡੇ ਤੇਜ ਤੇ ਪ੍ਰਤਾਪ ਵਾਲੇ ਦਰਸ਼ਨਾਂ ਦੀ ਮੇਰੇ ਮਨ ਚ ਖਾਹਿਸ਼ ਪਈ, ਇੱਛਾ ਹੈ ਕਿ ਕਦੋਂ ਇਹੋ ਜਿਹਾ ਸਬੱਬ ਬਣੇ ਕਿ ਮੈਂ ਆਪ ਜੀ ਦੇ ਦੀਦਾਰ ਕਰਾਂ, ਐਸੇ ਦੀਦਾਰ ਜਿਨ੍ਹਾਂ ਵਿੱਚ ਉਜਵਲਪਨ ਹੈ, ਜਿਨ੍ਹਾਂ ਵਿੱਚ ਜਮਾਲ ਤੇ ਤੇਜ ਹੈ।
ਪਦਰ ਬਾਦਸ਼ਾਹੀ ਦਈ ਬਹੁ ਕਹੀ।
ਮੇਰੇ ਮਨ ਦੀ ਇੱਛਾ ਨਹੀਂ ਸੀ ਬਾਦਸ਼ਾਹੀ ਨੂੰ ਕਿ ਮੈਂ ਬਾਦਸ਼ਾਹ ਬਣਾ, ਪਰ ਮੇਰੇ ਪਦਰ, ਫਾਰਸੀ ਚ ਪਦਰ ਕਹਿੰਦੇ ਨੇ ਪਿਓ ਨੂੰ, ਮੇਰੇ ਪਿਓ ਨੇ ਧੱਕੇ ਨਾਲ ਮੈਨੂੰ ਬਾਦਸ਼ਾਹੀ ਦਿੱਤੀ। ਮੇਰੀ ਇੱਛਾ ਨਹੀਂ ਸੀ, ਮੈਂ ਬਾਦਸ਼ਾਹ ਨਹੀਂ ਸੀ ਬਣਨਾ ਚਾਹੁੰਦਾ, ਪਰ ਮੇਰੇ ਬਾਪ ਨੇ, ਮੇਰੇ ਪਿਓ ਨੇ ਮੈਨੂੰ ਜਬਰੀ ਬਾਦਸ਼ਾਹੀ ਦਿੱਤੀ।
ਦਿਲੀ ਮੋ ਫਜ਼ੀਅਤ ਕੀ ਖਾਹਿਸ਼ ਨਹੀਂ।
ਮੇਰੇ ਦਿਲ ਵਿੱਚ ਬਾਦਸ਼ਾਹੀ ਦੇ ਝੰਝੜਾਂ ਵਿੱਚ ਫਸਣ ਦੀ ਇੱਛਾ ਨਹੀਂ ਸੀ, ਮੈਂ ਨਹੀਂ ਸੀ ਚਾਹੁੰਦਾ ਇਹੋ ਜਿਹੀ ਬਾਦਸ਼ਾਹੀ ਦੇ ਝੰਝਟਾਂ ਵਿੱਚ, ਝਮੇਲਿਆਂ ਵਿੱਚ, ਇਹ ਜਿਹੜੀ ਗੰਦੀ ਭੈੜੀ ਰਾਜਨੀਤੀ ਹੈ ਇਹਦੇ ਵਿੱਚ ਫਸਾਂ, ਮੇਰੇ ਮਨ ਦੀ ਇਹ ਖਵਾਹਿਸ਼ ਨਹੀਂ ਸੀ।
ਕਿ ਲਾਚਾਰ ਹੋ ਕਰ ਸੋ ਕੀ ਨੀ ਕਬੂਲ।
ਪਰ ਮੇਰੇ ਬਾਪ ਨੇ ਮੇਰੇ ਤੇ ਬਾਰ ਬਾਰ ਜ਼ੋਰ ਪਾਇਆ, ਉਹਨੇ ਬਾਰ ਬਾਰ ਮੈਨੂੰ ਕਿਹਾ, ਆਖਿਰਕਾਰ ਮੈਨੂੰ ਲਾਚਾਰ ਹੋ ਕੇ, ਅਸਮਰੱਥ ਹੋ ਕੇ, ਅਸਹਾਇ ਹੋ ਕੇ ਆਪਣੇ ਪਿਓ ਦੀ ਦਿੱਤੀ ਹੋਈ ਬਾਦਸ਼ਾਹੀ ਕਬੂਲ ਕਰਨੀ ਪਈ।
ਪਦਰ ਕੋ ਹੁਕਮ ਮੈਂ ਨਾ ਕਰ ਸਕ ਅਦੂਲ।
ਮੈਂ ਆਪਣੇ ਪਿਤਾ ਦਾ ਹੁਕਮ ਅਦੂਲ ਨਹੀਂ ਕਰ ਸਕਿਆ, ਹੁਕਮ ਅਦੂਲੀ ਨਹੀਂ ਕਰ ਸਕਿਆ। ਮੈਂ ਆਪਣੇ ਬਾਪ ਦੀ ਕਈ ਗੱਲ ਨੂੰ ਸੱਤ ਕਰਕੇ ਮੰਨ ਲਿਆ ਤੇ ਬਾਦਸ਼ਾਹੀ ਕਬੂਲ ਕਰ ਲਈ, ਨਹੀਂ ਤਾਂ ਮੈਨੂੰ ਇੱਛਾ ਨਹੀਂ ਸੀ ਬਾਦਸ਼ਾਹ ਬਣਨ ਦੀ, ਮੈਂ ਨਹੀਂ ਸੀ ਚਾਹੁੰਦਾ ਇਹਨਾਂ ਝਮੇਲਿਆਂ ਚ ਝੰਝਟਾਂ ਚ ਫਸਣਾ।
ਕਰੋ ਮੇਰ ਸਾਹਿਬ ਮਦਦ ਆਪ ਇਹੋ।
ਮਹਾਰਾਜ ਤੁਸੀਂ ਸਾਹਿਬ ਹੋ, ਦੇਨ ਦੁਨੀਆਂ ਦੇ ਮਾਲਕ ਹੋ, ਮੇਰੀ ਇਹ ਸਹਾਇਤਾ ਕਰੋ, ਮੇਰੀ ਇਹ ਮਦਦ ਕਰੋ।
ਦੋਜਖ ਅਗਨ ਸੇ ਮੁਝੇ ਰਾਖ ਲੇ।
ਕਿਰਪਾ ਕਰੋ ਕਿ ਮੈਨੂੰ ਨਰਕਾਂ ਦੀ ਅੱਗ ਵਿੱਚ ਨਾ ਸੜਨਾ ਪਵੇ। ਮਹਾਰਾਜ ਗੁਰੂ ਹਰਿਰਾਇ ਸਾਹਿਬ ਜੀ, ਮੇਰੀ ਇਹ ਸਹਾਇਤਾ ਕਰੋ, ਮੇਰੀ ਇਹ ਕਿਰਪਾ ਕਰੋ ਕਿ ਮੈਨੂੰ ਦੋਜਕਾਂ ਦੀ, ਨਰਕਾਂ ਦੀ ਅੱਗ ਦੇ ਵਿੱਚ ਨਾ ਸੜਨਾ ਪਵੇ।
ਦੋਹਰਾ ਸ਼੍ਰੀ ਸਤਿਗੁਰ ਹਰਿਰਾਇ ਜੀ ਸੁਣ ਕਰ ਪਏ ਕਿਰਪਾਲ।
ਜਦੋਂ ਦਾਰਾ ਸ਼ਕੋ ਦਾ ਇਹ ਸ਼ੋਕਨਾਮਾ ਮਹਾਰਾਜ ਸਤਿਗੁਰੂ ਗੁਰੂ ਹਰਿਰਾਇ ਸਾਹਿਬ ਜੀ ਨੇ ਸੁਣਿਆ, ਸੁਣ ਕੇ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ, ਬੜੇ ਪ੍ਰਸੰਨ ਹੋਏ, ਕਿਉਂਕਿ ਦਾਰਾ ਸ਼ਕੋ ਦੀ ਸ਼ੁੱਧ ਭਾਵਨਾ ਸੀ। ਇਸ ਚਿੱਠੀ ਵਿੱਚ ਕੇਵਲ ਅੱਖਰਾਂ ਦਾ ਫੇਰ ਜਾਲ ਨਹੀਂ ਸੀ, ਇਹਦੇ ਵਿੱਚ ਉਹਦੇ ਅੰਦਰ ਦੀ ਭਾਵਨਾ ਸੀ, ਗੁਰੂ ਸਾਹਿਬ ਜੀ ਪ੍ਰਤੀ ਪ੍ਰੇਮ ਸੀ, ਤੇ ਜਿੱਥੇ ਪ੍ਰੇਮ ਹੁੰਦਾ ਉੱਥੇ ਸਤਿਗੁਰੂ ਜੀ ਰੀਝ ਪੈਂਦੇ ਹਨ। ਜੇ ਪ੍ਰੇਮ ਨਹੀਂ ਤਾਂ ਫਿਰ ਕੁਝ ਵੀ ਨਹੀਂ। ਇਹਦੇ ਅੰਦਰ ਦਾ ਪ੍ਰੇਮ ਵੇਖ ਕੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ।
ਤਿਸ ਆਸ਼ੇ ਕੋ ਜਾਣ ਕਰ ਸੰਤਨ ਪ੍ਰੇਮ ਵਿਸਾਲ।
ਦਾਰਾ ਸ਼ਕੋ ਦੇ ਆਸ਼ੇ ਨੂੰ ਮਹਾਰਾਜ ਜੀ ਨੇ ਜਾਣਿਆ ਕਿ ਇਹਦੇ ਅੰਦਰ ਸੰਤ ਜਨਾਂ ਦੇ ਨਾਲ ਮਿਲਣ ਦੀ ਪ੍ਰੀਤ ਹੈ। ਇਹ ਮੁੱਢ ਤੋਂ ਮਹਾਂਪੁਰਖਾਂ ਸਾਧੂਆਂ ਦਾ ਸੰਗੀ ਰਿਹਾ, ਚੰਗੇ ਚੰਗੇ ਸਾਧੂਆਂ ਦੇ ਸੰਗ ਦੇ ਵਿੱਚ ਵਿਚਰਨ ਦੀ ਇਹਦੀ ਬਿਰਤੀ ਰਹੀ ਹੈ। ਹੁਣ ਵੀ ਇਹ ਸਾਧੂ ਜਨਾਂ ਦੇ ਸੰਗ ਦਾ ਮੇਲ ਚਾਹੁੰਦਾ ਹੈ, ਸਤਪੁਰਸ਼ਾਂ ਦਾ ਸੰਗ ਚਾਹੁੰਦਾ ਹੈ।
ਪਰਮੇਸ਼ਰ ਪ੍ਰਾਪਤ ਵਿਖੇ ਦਿਲ ਮੈਂ ਸ਼ੋਕ ਬਿਲੰਦ।
ਔਰ ਪਰਮੇਸ਼ਰ ਦੀ ਪ੍ਰਾਪਤੀ ਦੇ ਲਈ ਇਹਦੇ ਮਨ ਚ ਪ੍ਰੇਮ ਹੈ, ਬੜਾ ਵੱਡਾ ਭਾਰੀ ਪ੍ਰੇਮ ਹੈ। ਦਾਰਾ ਸ਼ਕੋ ਦੇ ਅੰਦਰ ਬਹੁਤ ਜ਼ਿਆਦਾ ਗੂੜੀ ਪ੍ਰੀਤ ਹੈ ਪਰਮੇਸ਼ਰ ਨੂੰ ਮਿਲਣ ਦੀ।
ਤਬ ਲਿਖਵਾਏ ਜਵਾਬ ਦਿਓ ਕਹਿ ਕਰ ਬਾਕ ਮਨਿੰਦ।
ਦਾਰਾ ਸ਼ਕੋ ਦੀ ਚਿੱਠੀ ਦਾ ਜਵਾਬ ਸਤਿਗੁਰੂ ਗੁਰੂ ਹਰਿਰਾਇ ਸਾਹਿਬ ਜੀ ਨੇ ਲਿਖਵਾਇਆ, ਹੁਕਮ ਕਰਕੇ ਜਿਵੇਂ ਜੀ ਇਹਦੀ ਭਾਵਨਾ ਸੀ ਉਹਦੇ ਮੁਤਾਬਕ ਹੀ ਮਹਾਰਾਜ ਜੀ ਨੇ ਚਿੱਠੀ ਦਾ ਜਵਾਬ ਲਿਖਵਾਇਆ।
ਬੈਂਤ ਤੁਮ ਪਰ ਫਜ਼ਲ ਰੱਬ ਕਾਦਰ ਪਿਆ।
ਮਹਾਰਾਜ ਜੀ ਨੇ ਫਾਰਸੀ ਵਿੱਚ ਹੀ ਇਹਦੀ ਚਿੱਠੀ ਦਾ ਜਵਾਬ ਲਿਖਿਆ। पातशाह ने जवाब लिखाया, तुम पर फजल रब कादर भया। ऐ दारश को रब दा परमेश्वर दा काल पुरख दा तेरे ते फजल होया। फजल कहिंदे ने किरपा नूं। निरंकार वाहिगुरु पार ब्रह्म परमेश्वर ने तेरे ते बड़ा वड्डा फजल कीता, तेरे ते बड़ी वड्डी किरपा कीती, क्योंकि रब दी किरपा तों बिना गुरु नानक दे घर नाल मेल नहीं हुंदा। सतगुरु गुरु नानक साहब नाल उहनां दा मेल हुंदा बादशाह, जिन्हां ते वाहिगुरु पार ब्रह्म परमेश्वर जी किरपा दे घर विच आ के टुटदे हन। रब दा तेरे ते फजल होया, किरपा हुई है बड़ी वड्डी।
कि मुर्शिद जो आरिफ कारी है दया,
जां इउं कह सकदे हां कि तेरे मुर्शिद साईं मियां मीर ने तेरे ते किरपा कीती है, उन्ने तेरे ते वड्डी भारी दया कीती है।
बड़ी बादशाही लाई की ना शोक,
के वड्डी बादशाही हिंदुस्तान दी ओ भी लैण दी तेरे मन च इच्छा नहीं सी, ए तेरे ते तेरे मुर्शद दी किरपा सी। केडी वड्डी चौधरी बनना हर एक नूं पाउंदा, छोटियां मोटियां वड्याईयां भी नहीं कोई छड़दा। तू तां हिंदुस्तान दी बादशाही दी भी ख्वाहिश नहीं रखी कि तेरे प्यो ने जबरदस्ती तेनू बादशाह बनाया, तू चाहुंदा ही नहीं सी बनना। ये तेरे ते वड्डी किरपा सी तेरे मुरशद दी, अकाल पुरख दी कह सकदे आ, वाहिगुरु दी कह सकदे आ, ये तेरे ते वड्डी भारी किरपा सी।
लख्यो आप में अपना आपा सो जोक,
तू अपने आप विच अपने आप नू वेख्या है कि तू की है, तू अपने आप विच अपने आप नू छाती मार के तकिया, मैं की हां, ए बादशाही की है, ए गल्लां नू तू अपने हिरदे च विवेक बुद्धि नल विचारिया है।
तुम्हें खौफ दोजक नहीं जान लियो,
ऐ दारश को एक गल पक्के तौर ते जान लै कि तेनू नरकां दी अग विच नहीं सड़ना पएगा, तेनू दोजकां दा नरकां दा किसी प्रकार दा डर नहीं पै नहीं, तेनू नरकां च जाना ही नहीं पैना। जिडे वड्डे महापुरखां दा संगियां दा तू मेल कीता, गुरु नानक साहब दी शरण नू ग्रहण करना चाहुंदा, तेनू कदे दोजकां दी अग नहीं व्यापेगी, तेनू दोजकां दा खौफ नहीं, ये गल जान लै।
कि पीरां फकीरां सो लागे सनेहो,
तेरे अंदर महापुरखां पीरां फकीरां साधुआं नाल प्रेम पिया होया, ते जेदे अंदर सतपुरशां साधुआं नाल प्रेम बनिया होवे ओनू कदे नरकां दा खौफ हुंदा ही नहीं, वह नरकां च जाएगा ही नहीं, वह नरक च पएगा ही नहीं, क्योंकि उन्हें नरकां च जाण वाले काम ही नहीं करने। आखो सतनाम
श्री वाहिगुरु।
नरकां चो जाऊ जिहड़ा नरकां विच जाण वाले काम करेगा, जेडे तेरे वर्गे साधु जना दी संगत करन वाले नाम जपन वाले गुरमुखां दे मेली ने, जिन्हां दे मन च हर वेले इच्छा रहिंदी है कि मैं साधु जना दे संग च रवां, कहिंदे फिर उह तां माड़े कर्म करदे ही नहीं, उहनां नूं फिर दोजकां दी नरकां दी अग किवें साड़ेगी। इस करके तेरे जैसे जिहड़े सेवक ने रब दे प्यारिआं दे, उहनां नूं नरकां दी अग दी च नहीं सड़ना पैंदा।
जो गाफल बड़ी बादशाही सो पाई,
जिहड़े गाफल ने जिहड़े गफलत दी नींद च सुते पए ने, वह आपे संसार दी हिंदुस्तान दी बादशाही लै रहे ने, ते उसे गफलत विच उन्होंने मर बुक जाना।
परे बीच दोजक ना लागे हवाए,
जिन्होंने बादशाह बनना है ना, महाराज जी इशारा करने दो रंगे वल सतवें पातशाह, कहिंदे जिन्होंने बादशाह बनना ना इस वेले, उन्होंने दोजकां दी अग दे विच जाके सड़ना, एहो जी अग च जिथे उन्हां नूं माड़ी मोटी हवा दा बुला तक नहीं लगना, हवा दा बुला तक, हवा दा माड़ा मोटा बुला तक भी नहीं उन्हां नूं लगना, एहो जी अग दे विच ओह सड़नगे जिहड़े इस वेले बादशाही दी भुख रख के गफलत कर रहे ने, औरंगजेब बादशाह दे वर्गे।
खतरा न कीजे पती जै सदीव,
तेनू अपने हिरदे विच खतरे दा भाव नहीं रखना चाहीदा, तेनू डरन दी लोड़ नहीं, तेरे ते सदा ही परमेश्वर पतीजिया होया, ਤੇਰੇ ਤੇ ਸਦਾ ਹੀ ਅਕਾਲ ਪੁਰਖ ਦੀ ਕਿਰਪਾ ਹੈ।
ਨਾ ਦੋਜ਼ਕ ਬਾਹਿਸਤੇ ਪਾਇਓ ਏਕ ਸੀਵ,
ਤੇ ਨਾਲੇ ਦਾਰਾਸ਼ਕੋ ਜਿਹੜੇ ਪਰਮ ਆਨੰਦ ਤੱਕ ਪਹੁੰਚ ਜਾਂਦੇ ਆ ਨਾ, ਉਹਨਾਂ ਲਈ ਦੋਜਕ ਤੇ ਬਹਿਸ਼ਤ ਦੋਵੇਂ ਹੀ ਇੱਕ ਪ੍ਰਕਾਰ ਦੀ ਹੋ ਜਾਂਦੇ। ਉਹਨਾਂ ਦੋਜਕਾਂ ਦੀ ਇੱਛਾ ਰੱਖਦੇ ਨੇ ਨਾ ਬਹਿਸ਼ਤਾਂ ਦੀ, ਇਹਨਾਂ ਦੋਨਾਂ ਤੋਂ ਰਹਿਤ ਨਿਰਾਕਾਰ ਵਿੱਚ ਅਭੇਦ ਹੋ ਜਾਣ ਦੀ ਕਾਂਖਾ ਰੱਖਦੇ ਆ। ਇਹਨਾਂ ਦੋਨਾਂ ਨੂੰ ਸਵਰਗ ਨਰਕ ਤੇ ਮੈਂ ਰਹੇ ਹੋ ਸਤਿਗੁਰ ਕੈ ਪ੍ਰਸਾਦ, ਸਵਰਗਾਂ ਤੇ ਨਰਕਾਂ ਦੋਨਾਂ ਤੋਂ ਰਹਿਤ ਹੋ ਜਾਂਦੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ। ਇਸ ਕਰਕੇ ਹੇ ਦਾਰਾਸ਼ਕੋ, ਤੈਨੂੰ ਨਾ ਬਹਿਸ਼ਤ ਦੀ ਇੱਛਾ ਰਵੇ, ਨਰਕਾਂ ਵਿੱਚ ਤੂੰ ਉਦਾਂ ਨਹੀਂ ਜਾਣਾ। ਜੇ ਭਜਨ ਕਰੇਗਾ, ਬੰਦਗੀ ਕਰੇਗਾ, ਸਾਧੂਆਂ ਦਾ ਤੂੰ ਮੇਲੀ ਹੈ, ਤੂੰ ਨਿਰਾਕਾਰ ਦੇ ਸਰੂਪ ਚ ਮਿਲ ਕੇ ਮੁਕਤ ਹੋ ਜਾਏਗਾ।
ਕਰੋ ਦੀਨ ਕੀ ਬਾਦਸ਼ਾਹੀ ਅਟਲ,
ਤੈਨੂੰ ਧਰਮ ਦੀ ਬਾਦਸ਼ਾਹੀ ਮਿਲੇਗੀ, ਉਹ ਵੀ ਅਟਲ। ਆ ਬਾਦਸ਼ਾਹੀਆਂ ਤਾਂ ਰੰਗੇ ਤੋਂ ਬਾਅਦ ਕੱਲ ਨੂੰ ਕੋਈ ਦੂਜਾ, ਉਹਦੇ ਤੋਂ ਬਾਅਦ ਕੋਈ ਤੀਜਾ ਆਜੂ, ਪਰ ਜਿਹੜੀ ਬਾਦਸ਼ਾਹੀ ਦਾਰਾਸ਼ਕੋ ਤੈਨੂੰ ਮਿਲਣੀ ਹੈ ਨਾ, ਦੀਨ ਦੀ ਧਰਮ ਦੀ, ਉਹ ਅਟਲ ਹੈ। ਔਰ ਉਹ ਬਾਦਸ਼ਾਹ ਤੂੰ ਸਦਾ ਵਾਸਤੇ ਰਹਿਣਾ, ਉਹ ਬਾਦਸ਼ਾਹੀ ਤੇਰੇ ਤੋਂ ਖੁਸਣੀ ਨਹੀਂ ਹੈ, ਨਾ ਹੀ ਕੋਈ ਖੋ ਸਕਦਾ ਹੈ। ਉਹ ਅਟਲ ਪਦਵੀ, ਜਿਹੜੀ ਅਟਲ ਪਦਵੀ ਪਰਮੇਸ਼ਰ ਦੇ ਪਿਆਰਿਆਂ ਨੂੰ ਪ੍ਰਾਪਤ ਹੁੰਦੀ ਹੈ, ਜਿਹਦੇ ਬਾਬਤ ਮਹਾਰਾਜ ਜੀ ਨੇ ਬਾਣੀ ਚ ਵੀ ਬਚਨ ਕਹੋ, ਨਾਨਕ ਨਿਹਚਲ ਘਰ ਬੰਧਿਓ ਗੁਰ ਕੀਓ ਬੰਧਾਨੀ। ਉਹ ਨਿਹਚਲ ਘਰ ਜਿੱਥੇ ਜਾ ਕੇ ਟਲਿਆ ਨਹੀਂ ਜਾਂਦਾ, ਜਿੱਥੇ ਜਾ ਕੇ ਚਲਾਏਮਾਨ ਨਹੀਂ ਹੋਣਾ ਪੈਂਦਾ, ਉਹ ਧਰਮ ਦੀ ਬਾਦਸ਼ਾਹੀ ਜਿਹੜੀ ਅਟਲ ਹੈ ਉਹ ਤੂੰ ਕਰ, ਉਹਦੇ ਪਾਸੇ ਉਸ ਪਾਸੇ ਧਿਆਨ ਕਰ।
ਹਜ਼ਾਰੋ ਜੁਗੋ ਮੈਂ ਰਹੋਗੇ ਅਚਲ,
ਜੇ ਤੂੰ ਧਰਮ ਦੀ ਬਾਦਸ਼ਾਹੀ ਕਰੇਗਾ ਯਾਨੀ ਕਿ ਉਸ ਅਵਸਥਾ ਤੱਕ ਜਾਏਗਾ, ਹਜ਼ਾਰਾਂ ਜੁਗਾਂ ਤਾਈਂ ਅਚਲ ਹੀ ਰਹੇਗਾ, ਤੂੰ ਕਦੇ ਚਲਾਏਮਾਨ ਨਹੀਂ ਹੋਵੇਗਾ।
ਬੜੇ ਭਾਗ ਜਾਗੇ ਪਗਿਓ ਪ੍ਰੇਮ ਰੰਗ,
ਤੇਰੇ ਭਾਗ ਜਾਗੇ ਨੇ ਵੱਡੇ ਕਿ ਤੇਰੇ ਅੰਦਰ ਗੁਰੂ ਨਾਨਕ ਦੇ ਘਰ ਦਾ ਪ੍ਰੇਮ ਜਾਗਿਆ ਹੈ, ਤੇਰੇ ਅੰਦਰ ਰੱਬ ਦੇ ਪਿਆਰਿਆਂ ਨੂੰ ਮਿਲਣ ਦੀ ਪ੍ਰੀਤ ਜਾਗੀ ਹੈ, ਪਰਮਾਰਥ ਦੀ ਜਗਿਆਸਾ ਹੈ ਤੇਰੇ ਅੰਦਰ, ਮੁਕਤ ਹੋ ਜਾਣ ਦੀ ਕਾਂਖਾ ਹੈ, ਤੇਰੇ ਭਾਗ ਵੱਡੇ ਹਨ ਦਾਰਾਸ਼ਕੋ।
ਜੋ ਮੋਲਾ ਮਿਲਿਓ ਬੇਨਮੂਨਾ ਬੇਰੰਗ,
ਖਾਲਸਾ ਜੀ ਵੇਖੋ ਇਹ ਹੁੰਦੀ ਦ੍ਰਿਸ਼ਟੀ। ਲੋਕ ਵੇਖ ਰਹੇ ਨੇ ਕਹਿੰਦੇ ਦਾਰਾਸ਼ਕੋ ਦੇ ਕਿੰਨੇ ਮਾੜੇ ਭਾਗ ਨੇ, ਤਖ਼ਤ ਤੇ ਬਹਿ ਕੇ ਵੀ ਫਿਰ ਤਖ਼ਤ ਤੋਂ ਭੱਜਣਾ ਪਿਆ, ਤਖ਼ਤ ਛੱਡ ਕੇ ਜਾਣਾ ਪਿਆ, ਔਰੰਗਜ਼ੇਬ ਬਾਦਸ਼ਾਹ ਬਣ ਗਿਆ। ਲੋਕ ਤਾਂ ਇਹੀ ਕਹਿ ਰਹੇ ਸੀ ਨਾ, ਕਿੰਨੇ ਮਾੜੇ ਭਾਗ ਨੇ, ਦਾਰਾਸ਼ਕੋ ਨੂੰ ਘਰੋਂ ਬੇਘਰ ਹੋਣਾ ਪਿਆ। ਪਰ ਗੁਰੂ ਹਰਿਰਾਏ ਸਾਹਿਬ ਜੀ ਕਹਿ ਰਹੇ ਨੇ ਤੇਰੇ ਬੜੇ ਵੱਡੇ ਭਾਗ ਨੇ ਕਿ ਤੈਨੂੰ ਧਰਮ ਦੀ ਬਾਦਸ਼ਾਹੀ ਪ੍ਰਾਪਤ ਹੋ ਰਹੀ ਹੈ। ਇਹ ਹੁੰਦੀ ਦ੍ਰਿਸ਼ਟੀ, ਇਹਨੂੰ ਕਹਿੰਦੇ ਵਿਵੇਕ ਦ੍ਰਿਸ਼ਟੀ। ਲੋਕਾਂ ਨੂੰ ਜੋ ਵਿਖਦਾ ਰੱਬ ਦੇ ਪਿਆਰਿਆਂ ਨੂੰ ਉਹਦੇ ਤੋਂ ਬਿਲਕੁਲ ਉਲਟ ਦਿਸਦਾ। ਇਸੇ ਕਰਕੇ ਕਿਹਾ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਾ ਕੇਰੀ ਬਿਖਮ ਮਾਰਗ ਚੱਲਣਾ। ਰੱਬ ਦੇ ਪਿਆਰਿਆਂ ਦੀ ਦ੍ਰਿਸ਼ਟੀ ਵੱਖਰੀ ਹੁੰਦੀ, ਸੰਸਾਰ ਨਾਲੋਂ ਨਜ਼ਰੀਆ ਹੀ ਵੱਖਰਾ ਹੁੰਦਾ। ਲੋਕ ਕਹਿ ਰਹੇ ਸੀ ਦਾਰਾਸ਼ਕੋ ਦੇ ਭਾਗ ਮਾੜੇ, ਧੰਨ ਗੁਰੂ ਹਰਿਰਾਏ ਸਾਹਿਬ ਕਹਿ ਰਹੇ ਨੇ ਬੜੇ ਵੱਡੇ ਭਾਗ ਨੇ ਕਿ ਤੇਰੇ ਅੰਦਰ ਵਾਹਿਗੁਰੂ ਦੇ ਘਰ ਵਿੱਚ ਜਾ ਕੇ ਅਭੇਦ ਹੋਣ ਦੀ ਕਾਂਖਾ ਹੈ, ਤੇਰੇ ਅੰਦਰ ਪਰਮੇਸ਼ਰ ਦਾ ਪ੍ਰੇਮ ਜਾਗਿਆ ਹੋਇਆ, ਤੇਰੇ ਭਾਗ ਵੱਡੇ ਨੇ। ਇਹ ਬਾਦਸ਼ਾਹੀਆਂ ਰਾਜ ਰੂਪ ਝੂਠਾ ਦਿਨ ਚਾਰ, ਅੱਜ ਅੰਮ੍ਰਿਤ ਵੇਲੇ ਮਹਾਰਾਜ ਜੀ ਨੇ ਮੁੱਖ ਵਾਕ ਬਖਸ਼ਿਆ, ਰਾਜ ਰੂਪ ਝੂਠਾ ਦਿਨ ਚਾਰ। ਇਹ ਰਾਜ, ਇਹ ਰੂਪ, ਇਹ ਚਾਰ ਦਿਨਾਂ ਦੇ ਝੂਠੇ ਨੇ, ਸਦੈਵੀ ਨਹੀਂ ਹਨ। ਤੇਰੇ ਮਨ ਚ ਪਹਿਲਾਂ ਹੀ ਉਹਦੀ ਇੱਛਾ ਨਹੀਂ ਸੀ ਤੇ ਤੈਨੂੰ ਧਰਮ ਦਾ ਉਹ ਰਾਜ ਪ੍ਰਾਪਤ ਹੋਣਾ ਜਿਹੜਾ ਸੱਤ ਹੈ ਔਰ ਸਦੈਵੀ ਹੈ ਔਰ ਅਟਲ ਹੈ ਔਰ ਉਹ ਕਰੋੜਾਂ ਜੁਗਾਂ ਤਾਈਂ, ਹਜ਼ਾਰਾਂ ਜੁਗਾਂ ਤਾਈਂ ਅਚਲ ਰਹਿਣ ਵਾਲਾ ਹੈ। ਉਹ ਤੈਨੂੰ ਪ੍ਰਾਪਤ ਹੋਣਾ, ਤੇਰੇ ਭਾਗ ਵੱਡੇ ਹਨ ਕਿ ਤੇਰੇ ਅੰਦਰ ਵਾਹਿਗੁਰੂ ਨੂੰ ਮਿਲਣ ਦਾ ਪ੍ਰੇਮ ਜਾਗਿਆ ਹੈ।
ਜੋ ਮੋਲਾ ਮਿਲਿਓ ਬੇਨਮੂਨਾ ਬੇਰੰਗ,
ਕਿ ਤੈਨੂੰ ਅਦੁੱਤੀ ਵਾਹਿਗੁਰੂ ਪਰਬ੍ਰਹਮ ਪਰਮੇਸ਼ਰ ਨੂੰ ਮਿਲਣ ਦੀ ਕਾਂਖਾ ਜਾਗੀ ਹੈ ਜਿਹਦਾ ਕੋਈ ਰੂਪ ਰੰਗ ਚੇਨ ਵਰਣ ਨਹੀਂ ਹੈ।
ਸਦਾ ਆਫਰੀ ਜੋ ਕਮਾਈ ਤੈਕੀਨ,
ਸਾਬਾਸ਼ ਹੈ ਦਾਰਾਸ਼ਕੋ, ਤੈਨੂੰ ਸਾਬਾਸ਼ ਹੈ ਕਿ ਜਿਹੜੀ ਤੂੰ ਕਮਾਈ ਕੀਤੀ ਹੈ ਤੇਰੀ ਇਸ ਕਮਾਈ ਦੇ ਸਭ ਆਸ਼
ਮੁਰਸ਼ਦ ਮਿਲ ਕੇ ਲਿਓ ਰੂਪ ਚੀਨ
ਵੱਡੇ ਵੱਡੇ ਮੁਰਸ਼ਦਾਂ ਨੂੰ ਮਿਲ ਕੇ ਆਪਣੇ ਰੂਪ ਨੂੰ ਜਾਣਿਆ ਹੈ ਆਪਣੇ ਸਵਰੂਪ ਨੂੰ ਸਮਝਿਆ ਹੈ
ਰਹੁ ਆਨੰਦ ਮਾਤੇ ਨਹੀਂ ਖੌਫ ਕੋਈ
ਸਦਾ ਆਨੰਦ ਵਿੱਚ ਮਸਤ ਰਹੀ ਤੈਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਖੌਫ ਨਹੀਂ ਡਰ ਨਹੀਂ
ਪਾਈ ਖੈਰ ਤੁਮਰੀ ਜੀਤਾ ਜਨਮ ਜੋਏ
ਤੇਰੀ ਸਦਾ ਹੀ ਖੈਰ ਹੈ ਤੂੰ ਆਪਣਾ ਜਨਮ ਜਿੱਤ ਗਿਆ ਹੈ ਤੂੰ ਆਪਣੇ ਜਨਮ ਦੀ ਬਾਜੀ ਨੂੰ ਜਿੱਤ ਗਿਆ ਹੈ
ਖਲਕ ਚੇਲ ਬਾਜ਼ੀ ਨਾ ਕੀ ਨਾ ਸਨੇਹੋ
ਆ ਜਿਹੜੀ ਖਲਕਤ ਹੈ ਤਿਲਕਣ ਬਾਜ਼ੀ ਹੈ ਇਹ ਜਿਹੜਾ ਜਗਤ ਹੈ ਇਹ ਸੰਸਾਰੀ ਬਾਦਸ਼ਾਹੀਆਂ ਨੇ ਇਹ ਤਿਲਕਣ ਬਾਜ਼ੀਆਂ ਨੇ ਤੂੰ ਇਹਨਾਂ ਤਿਲਕਣ ਬਾਜ਼ੀਆਂ ਨਾਲ ਸਨੇਹ ਹੀ ਨਹੀਂ ਕੀਤਾ ਕਿਉਂਕਿ ਇਸ ਤਿਲਕਣ ਬਾਜ਼ੀ ਚ ਵੱਡੇ ਵੱਡੇ ਖੱਪੀ ਖਾਂ ਤਿਲਕ ਜਾਂਦੇ ਆ ਦਾਰਾ ਸ਼ਕੋ ਤੂੰ ਧਨ ਹੈ ਤੇਰੇ ਸਾਬਾਸ਼ ਹੈ ਤੇਰਾ ਜਨਮ ਧਨ ਹੈ ਕਿ ਤੂੰ ਇਸ ਤਿਲਕਣ ਬਾਜ਼ੀ ਦੇ ਨਾਲ ਸਨੇਹ ਹੀ ਨਹੀਂ ਕੀਤਾ ਇਹਦੇ ਵਿੱਚ ਪਿਆ ਹੀ ਨਹੀਂ ਨਹੀਂ ਤਾਂ ਇਹ ਖਲਕਤ ਤਿਲਕਣ ਬਾਜ਼ੀ ਹੈ
ਫਨਾਹ ਚੰਦ ਰੋਜ਼ਾ ਨਾ ਕਾਇਮ ਰਹੇ ਹੋ
ਇਹ ਫਨਾ ਹੋ ਜਾਣ ਵਾਲੀ ਹੈ ਚੰਦ ਰੋਜ਼ਾ ਥੋੜੇ ਦਿਨਾਂ ਦੀ ਇਹ ਸਦਾ ਕਾਇਮ ਨਹੀਂ ਰਹਿਣ ਵਾਲੀ ਇਹ ਦਲ ਦਲ ਹੈ ਜਿਸ ਦਲ ਦਲ ਵਿੱਚ ਤੂੰ ਫਸਣ ਤੋਂ ਰਹਿਤ ਹੋ ਗਿਆ ਜਿਸ ਦਲ ਦਲ ਵਿੱਚ ਤੂੰ ਧਸਿਆ ਨਹੀਂ ਬਚ ਗਿਆ ਇਹ ਤੇਰੇ ਭਾਗ ਚੰਗੇ ਕਰਮ ਚੰਗੇ ਹਨ
ਚੌਪਈ ਸ਼੍ਰੀ ਸਤਿਗੁਰ ਲਿਖ ਪਠਿਓ ਜਵਾਬ
ਸਤਿਗੁਰੂ ਜੀ ਨੇ ਏਦਾਂ ਇਹਦੀ ਚਿੱਠੀ ਦਾ ਜਵਾਬ ਉਹ ਲਿਖ ਕੇ ਭੇਜਿਆ
ਦਾਰਾ ਸ਼ਕੋ ਸੋ ਗਯੋ ਸ਼ਿਤਾਬ
ਦਾਰਾ ਸ਼ਕੋ ਦੇ ਪਾਸ ਉਹ ਚਿੱਠੀ ਲੈ ਕੇ ਉਹਦਾ ਹਲਕਾਰਾ ਪਹੁੰਚਿਆ
ਪੜ ਧਰਮਾ ਆਨੰਦ ਕੋ ਪਾਇਓ
ਦਾਰਾ ਸ਼ਕੋ ਨੇ ਚਿੱਠੀ ਖੁਦ ਆਪ ਪੜ੍ਹੀ ਫਾਰਸੀ ਚ ਲਿਖੀ ਸੀ ਤਦੇ ਮਹਾਰਾਜ ਜੀ ਨੇ ਫਾਰਸੀ ਚ ਲਿਖਾਈ ਸੀ ਕਿ ਉਹਦੀ ਸਮਝ ਆ ਜੇ ਉਹ ਆਪ ਪੜ੍ਹ ਲਏ ਦਾਰਾ ਸ਼ਕੋ ਦੀ ਭਾਸ਼ਾ ਫਾਰਸੀ ਸੀ ਉਹਨੇ ਫਾਰਸੀ ਦੀ ਉਹ ਚਿੱਠੀ ਆਪ ਪੜ੍ਹੀ ਤੇ ਬੜਾ ਪ੍ਰਸੰਨ ਤੇ ਆਨੰਦਿਤ ਹੋਇਆ
ਮਨੋ ਰੰਕ ਸੁਰ ਤਰ ਕਰ ਆਇਓ
ਇੰਨਾ ਖੁਸ਼ ਹੋਇਆ ਚਿੱਠੀ ਪੜ੍ਹ ਕੇ ਮਾਨੋ ਜਿਵੇਂ ਕਿਸੇ ਜਨਮ ਤੋਂ ਭਿਖਾਰੀ ਬੰਦੇ ਨੂੰ ਕਲਪ ਬ੍ਰਿਛ ਮਿਲ ਗਿਆ ਹੋਵੇ ਜਿਹੜਾ ਜਨਮ ਜਾਤ ਤੋਂ ਹੀ ਭਿਖਾਰੀ ਸੀ ਅਚਾਨਕ ਉਹਨੂੰ ਕਲਪ ਬ੍ਰਿਛ ਮਿਲ ਜੇ ਕਿੱਡੀ ਵੱਡੀ ਖੁਸ਼ੀ ਦੀ ਬਾਤ ਹੈ ਕਹਿੰਦੇ ਇਉਂ ਖੁਸ਼ ਹੋਇਆ ਦਾਰਾ ਸ਼ਕੋ
ਜਿਨਕੇ ਬਚਨ ਸਦਾ ਹੈ ਸਾਚੇ
ਕਿਉਂ ਖੁਸ਼ ਹੋਇਆ ਕਿਉਂਕਿ ਦਾਰਾ ਸ਼ਕੋ ਨੂੰ ਇਸ ਗੱਲ ਦਾ ਪਤਾ ਹੈ ਕਿ ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਕਹੇ ਹੋਏ ਵਾਕ ਸੱਚ ਹੁੰਦੇ ਨੇ ਜੋ ਕਹਿੰਦੇ ਨੇ ਸੱਤ ਹੁੰਦਾ ਜੇ ਉਹਨਾਂ ਨੇ ਕਹਿ ਦਿੱਤਾ ਕਿ ਤੈਨੂੰ ਦੋਜਕਾਂ ਦੀ ਨਰਕਾਂ ਦੀ ਅੱਗ ਨਹੀਂ ਵੇਖਣੀ ਪੈਣੀ ਤਾਂ ਇਹ ਸੱਤ ਹੈ ਜੇ ਉਹਨਾਂ ਨੇ ਕਹਿ ਦਿੱਤਾ ਕਿ ਤੈਨੂੰ ਦੀਨ ਤੇ ਧਰਮ ਦੀ ਅਟਲ ਪਦਵੀ ਰਾਜ ਦੀ ਪ੍ਰਾਪਤ ਹੋਣੀ ਹੈ ਤਾਂ ਇਹ ਉਹਨਾਂ ਦਾ ਕਿਹਾ ਹੋਇਆ ਵਾਕ ਸੱਤ ਹੈ ਉਹਨਾਂ ਦੇ ਵਾਕ ਸੱਤ ਨੇ ਉਹ ਜੋ ਕਹਿ ਦਿੰਦੇ ਨੇ ਸੱਤ ਹੈ ਅਕਸਰ ਆਪਾਂ ਕਹਿ ਦਿੰਦੇ ਹਾਂ ਵੀ ਸਤਿਗੁਰੂ ਜੋ ਕਹਿੰਦੇ ਆ ਉਹ ਸੱਤ ਹੋ ਜਾਂਦਾ ਪਰ ਇਉਂ ਕਹਿ ਸਕਦੇ ਹਾਂ ਸਤਿਗੁਰੂ ਜੀ ਕਹਿੰਦੇ ਹੀ ਉਹ ਨੇ ਜੋ ਸੱਚ ਹੁੰਦਾ ਹੈ ਇਹ ਵੀ ਕਹਿ ਸਕਦੇ ਹਾਂ
ਸਤਿ ਸ੍ਰੀ ਅਕਾਲ
ਸਤਿਗੁਰੂ ਜੀ ਆਖਦੇ ਹੀ ਉਹ ਨੇ ਜੋ ਸੱਚ ਹੈ ਉਹ ਆਖਦੇ ਨੇ ਸੱਚ ਹੋ ਜਾਂਦਾ ਹੈ ਪਰ ਉਹ ਆਖਦੇ ਹੀ ਉਹ ਨੇ ਜੋ ਸੱਚ ਹੁੰਦਾ ਹੈ ਇਹਨੂੰ ਇਸ ਗੱਲ ਦਾ ਯਕੀਨ ਸੀ ਦਾਰਾ ਸ਼ਕੋ ਨੂੰ ਭਰੋਸਾ ਸੀ
ਹਮਰੇ ਵੱਡੇ ਅਨਸੰਗੇ ਉਬਾਚੇ
ਇਹਨੂੰ ਪਤਾ ਸੀ ਕਿ ਮੇਰੇ ਵਡੇਰਿਆਂ ਨੂੰ ਗੁਰੂ ਸਾਹਿਬ ਜੀ ਦੇ ਘਰੋਂ ਬਚਨ ਹੋਏ ਤੇ ਉਹ ਸੱਚ ਹੋਏ ਬਾਬਰ ਨੂੰ ਗੁਰਦੇਵ ਨੇ ਬਾਦਸ਼ਾਹੀ ਦਿੱਤੀ ਉਹ ਸੱਚ ਹੋ ਗਈ ਹਮਾਇਉਂ ਨੂੰ ਬਾਦਸ਼ਾਹੀ ਦੇ ਬਚਨ ਕਹੇ ਸੱਚ ਹੋ ਗਏ ਅਕਬਰ ਨੂੰ ਕਿਹਾ ਤੂੰ ਚਿਤੋੜ ਦਾ ਕਿਲਾ ਫਤਿਹ ਕਰ ਲਏਗਾ ਸੱਚ ਹੋ ਗਿਆ ਉਹ ਵਾਕ ਜਿਹੜੇ ਜਿਹੜੇ ਬਚਨ ਇਹਨਾਂ ਦੇ ਵੱਡਿਆਂ ਨੇ ਮੇਰੇ ਵੱਡਿਆਂ ਪ੍ਰਤੀ ਕਹੇ ਨੇ ਉਹ ਸੱਚ ਹੋਏ ਹਨ
ਭਾਈ ਤਥਾ ਨੇ ਮਿਟੇ ਕਦਾਈ
ਕਦੇ ਮਿਟੇ ਨਹੀਂ ਉਹ ਵਾਕ ਜੋ ਮੇਰੇ ਵੱਡਿਆਂ ਪ੍ਰਤੀ ਹੋਏ ਅੱਜ ਵੀ ਉਹ ਸੱਚ ਹਨ
ਜਗ ਮੈਂ ਨਰ ਲੱਖੋਂ ਪਤਿਆਈ
ਲੱਖਾਂ ਹਜ਼ਾਰਾਂ ਲੋਕਾਂ ਨੇ ਸਤਿਗੁਰੂ ਜੀ ਦੇ ਬਚਨਾਂ ਨੂੰ ਪਤਿਆ ਕੇ ਅਜਮਾ ਕੇ ਵੇਖਿਆ ਕਿ ਉਹ ਜੋ ਕਹਿ ਦਿੰਦੇ ਨੇ ਉਹ ਸੱਚ ਹੁੰਦਾ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਇਹ ਗੱਲ ਸਾਰੇ ਜਗਤ ਦੇ ਲੋਕਾਂ ਨੇ ਅਜਮਾ ਕੇ ਪਤਿਆ ਕੇ ਵੇਖ ਲਈ ਹੈ।
ਦੀਨਸ ਦੀਨ ਸਲਤਨਤ ਮੋਹ,
ਮੈਨੂੰ ਜੇ ਸਤਿਗੁਰੂ ਜੀ ਨੇ ਧਰਮ ਦੀ ਸਲਤਨਤ ਦੀ ਬਾਦਸ਼ਾਹੀ ਦਾ ਵਚਨ ਕੀਤਾ ਤੇ ਫਿਰ ਇਹ ਵੀ ਸੱਤ ਹੋਵੇਗਾ। ਧਰਮ ਦੀ ਸਲਤਨਤ ਕਿਹੜੀ ਹੁੰਦੀ ਹੈ? ਆਪਣੇ ਨਿਜਾਤਮ ਸਰੂਪ ਚ ਟਿਕ ਕੇ ਪਰਮਾਤਮਾ ਦੇ ਸਰੂਪ ਚ ਅਭੇਦ ਹੋ ਜਾਣਾ, ਇਹ ਹੈ ਧਰਮ ਦੀ ਸਲਤਨਤ। ਤੇ ਜੇ ਗੁਰੂ ਸਾਹਿਬ ਨੇ ਮੈਨੂੰ ਧਰਮ ਦੀ ਸਲਤਨਤ ਦਾ ਬਾਦਸ਼ਾਹੀ ਦਾ ਵਰ ਦੇ ਦਿੱਤਾ, ਵਚਨ ਕਰ ਦਿੱਤਾ, ਤਾਂ ਇਹ ਵੀ ਜ਼ਰੂਰ ਸੱਚ ਹੋਵੇਗਾ।
ਅਵਚਲ ਪਦ ਮੈਂ ਪ੍ਰਾਪਤ ਹੋ,
ਮੈਨੂੰ ਜ਼ਰੂਰ ਅਵਸ਼ ਅਵਚਲ ਪਦਵੀ ਦੀ ਪ੍ਰਾਪਤੀ ਹੋਵੇਗੀ।
ਅਬ ਨਿਸ਼ਚਾ ਪ੍ਰਾਪਤ ਮਨ ਮੇਰੇ,
ਇਸ ਗੱਲ ਦਾ ਮੇਰੇ ਮਨ ਚ ਹੁਣ ਨਿਸ਼ਚਾ ਹੋ ਗਿਆ, ਪ੍ਰਪੱਕ ਤੌਰ ਤੇ ਨਿਰਣਾ ਹੋ ਗਿਆ।
ਸਤਿਗੁਰ ਬਾਕ ਪਨੇ ਜਿਸ ਬੇਰੇ,
ਸਤਿਗੁਰੂ ਜੀ ਨੇ ਜਦੋਂ ਇਹ ਵਾਕ ਇਹ ਵਚਨ ਕਹੇ,
ਭਇਓ ਰੋਗ ਜਬ ਮਮ ਤਨ ਮਾਈ,
ਮੇਰੇ ਤਨ ਚ ਉਦੋਂ ਰੋਗ ਸੀ। ਦਾਰਾ ਸ਼ਕੋਪ ਹੁਣ ਪੁਰਾਣੀਆਂ ਗੱਲਾਂ ਚਿਤਵਦਾ ਹੈ ਕਿ ਜਦੋਂ ਮੇਰੇ ਤਨ ਤੇ ਰੋਗ ਸੀ, ਭਰਾ ਨੇ ਸ਼ੇਰ ਦੀ ਮੁੱਛ ਦਾ ਵਾਲ ਕੁਤਰ ਕੇ ਖਵਾ ਦਿੱਤਾ ਸੀ ਚੋਲਾਂ ਚ, ਬੜੀ ਭਿਆਨਕ ਦਸ਼ਾ ਨੂੰ ਮੈਂ ਪ੍ਰਾਪਤ ਸੀ, ਰੋਗੀ ਸੀ।
ਪਠੀ ਹਰੜ ਚੋਦੈ ਸਿਰਸਾਈ,
14 ਸਿਰਸਾਈ ਵਜਨ ਦੀ ਹਰੜ ਪੂਰੇ ਹਿੰਦੁਸਤਾਨ ਚ ਇੱਕ ਇਹਨਾਂ ਦੇ ਘਰ ਵਿੱਚ ਸੀ ਤੇ ਮੇਰੇ ਤਨ ਦਾ ਰੋਗ ਸੁਣਦਿਆਂ ਉਸੇ ਵੇਲੇ ਭੇਜ ਦਿੱਤੀ, ਇੰਨੀ ਦਇਆ ਕੀਤੀ, ਮੇਰੇ ਤੇ ਇੰਨੀ ਮਿਹਰ ਕੀਤੀ, ਕਿਰਪਾ ਕੀਤੀ। ਨਹੀਂ ਤਾਂ ਇੰਨੀ ਕੀਮਤੀ ਚੀਜ਼ ਕੋਈ ਦਿੰਦਾ ਭਲਾ, ਕਿਤੋਂ ਨਹੀਂ ਸੀ ਲੱਭਦੀ। 14 ਸਿਰਸਾਈ ਵਜਨ ਦੀ ਹਰੜ ਉਹ ਇਹਨਾਂ ਨੇ ਮੇਰੇ ਤੇ ਦਇਆ ਕਰਕੇ ਭੇਜੀ ਸੀ।
ਲੌਂਗਰ ਮੁਕਤਾ ਦੀਨ ਸੇ ਐਸੇ,
5 ਮਾਸੇ ਦਾ ਕਹਿੰਦੇ 1 ਮਾਸੇ ਦਾ ਲੌਂਗ ਉਹ ਵੀ ਇਹਨਾਂ ਨੇ ਕਿਰਪਾ ਕੀਤੀ, ਗਜ ਮੋਤੀ ਮੇਰੇ ਤੇ ਕਿਰਪਾ ਕਰਕੇ ਭੇਜਿਆ।
ਖੋਜੀਏ ਜਗ ਪਾਈਏ ਨੇ ਤੈਸੇ,
ਇਹੋ ਜਿਹੀਆਂ ਦੁਰਲਭ ਤੇ ਕੀਮਤੀ ਵਸਤੂਆਂ ਸੀ ਕਿ ਪੂਰੇ ਸੰਸਾਰ ਵਿੱਚ ਲੱਭਿਆ ਨਹੀਂ ਸੀ ਲੱਭਦੀਆਂ, ਇੰਨੀਆਂ ਦੁਰਲਭ ਤੇ ਨਾਯਾਬ ਸਨ ਤੇ ਅੱਖ ਦੇ ਫੋਰ ਵਿੱਚ ਮੇਰੇ ਲਈ ਭੇਜ ਦਿੱਤੀਆਂ। ਏਡੇ ਦਿਆਲੂ, ਇੰਨੀ ਰਹਿਮਤ ਦੇ ਸਾਗਰ ਨੇ,
ਜਿਨ ਕੀ ਸਤ ਕੀਰਤ ਦਿਸ਼ ਚਾਰੀ,
ਜਿਨ੍ਹਾਂ ਦੀ ਸੱਚੀ ਕੀਰਤੀ ਸੱਚੀ ਵਡਿਆਈ ਚਾਰੇ ਦਿਸ਼ਾਵਾਂ ਵਿੱਚ ਪ੍ਰਗਟ ਹੈ।
ਸੰਤ ਮਹੰਤਨ ਮੈਂ ਬਿਸਤਾਰੀ,
ਪੂਰੇ ਸੰਤਾਂ ਮਹੰਤਾਂ ਮਹਾਂਪੁਰਖਾਂ ਸਾਧੂਆਂ ਵਿੱਚ ਇਹਨਾਂ ਦੀ ਵਡਿਆਈ ਉਜਗਰੀ ਹੈ, ਇਹਨਾਂ ਦੀ ਮਹਿਮਾ ਪ੍ਰਗਟ ਹੈ।
ਜੈ ਕੈ ਸੁਣੀ ਨਛਾਨੀ ਆਏ,
ਕਿੱਥੇ ਕਿੱਥੇ ਮੈਂ ਇਹਨਾਂ ਦੀ ਵਡਿਆਈ ਸੁਣੀ ਹੈ, ਕਿਤੇ ਲੁਕੀ ਛਿਪੀ ਨਹੀਂ ਹੈ। ਗੁਰੂ ਹਰਿਰਾਏ ਸਾਹਿਬ ਜੀ ਦੀ ਕੀਰਤੀ ਘਰ ਘਰ ਵਿੱਚ ਹੈ, ਸਤਿਗੁਰਾਂ ਦੀ ਮਹਿਮਾ ਘਰ ਘਰ ਵਿੱਚ ਗਾਵੀ ਜਾਂਦੀ ਹੈ।
ਬ੍ਰਹਮ ਗਿਆਨੀ ਜਿਨ ਕੋ ਜਸ ਕਹੇ,
ਵੱਡੇ ਵੱਡੇ ਬ੍ਰਹਮ ਗਿਆਨੀ ਵੀ ਇਹਨਾਂ ਦਾ ਜਸ ਕਹਿੰਦੇ। ਸਾਈ ਮੀਆਂ ਮੀਰ ਵਰਗੇ ਕਿੱਡੇ ਵੱਡੇ ਬ੍ਰਹਮ ਗਿਆਨੀ ਸੀ, ਸ਼ਰਮਦ ਵਰਗੇ ਫਕੀਰ ਬ੍ਰਹਮ ਗਿਆਨੀ ਸੀ, ਉਹ ਵੀ ਗੁਰੂ ਹਰਿਰਾਏ ਸਾਹਿਬ ਦੀ ਵਡਿਆਈ ਕਹਿੰਦੇ। ਤੇ ਜਿਨ੍ਹਾਂ ਦੀ ਵਡਿਆਈ ਖੁਦ ਬ੍ਰਹਮ ਗਿਆਨੀ ਕਹਿ ਰਹੇ ਨੇ, ਉਹ ਸਤਿਗੁਰੂ ਜੀ ਕਿੱਡੀ ਵੱਡੀ ਹਸਤੀ ਦੇ ਮਾਲਕ ਹੋਣਗੇ, ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਹਾਂਜੀ,
ਮੌਲਾ ਪਾਕ ਮੇਰ ਜਬ ਤਰੇ,
ਜਦੋਂ ਪਾਕ ਪਵਿੱਤਰ ਮੌਲਾ, ਮੌਲਾ ਮਤਲਬ ਪਰਮੇਸ਼ਰ, ਕਿਰਪਾ ਕਰਦਾ ਹੈ,
ਤਬ ਸਤਿਗੁਰ ਕੋ ਦਰਸ਼ਨ ਕਰੇ,
ਤਾਂ ਜਾ ਕੇ ਐਸੇ ਸਤਿਗੁਰਾਂ ਦੇ ਦਰਸ਼ਨ ਹੁੰਦੇ ਹੈ। ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ ਐਸੇ ਗੁਰਦੇਵ ਦੇ, ਐਸੇ ਸਤਿਗੁਰੂ ਜੀ ਦੇ ਦਰਸ਼ਨ ਹੁੰਦੇ ਹਨ।
ਇਮ ਚਿਤਵਤ ਬੀਤਿਓ ਚਿਰ ਕਾਲ,
ਏਦਾਂ ਚਿਤਵਦਿਆਂ ਕੁਝ ਸਮਾਂ ਬੀਤਿਆ।
ਬੌਰ ਜੰਗ ਪਾ ਨੌ ਰੰਗ ਨਾਲ,
ਔਰੰਗੇ ਨੂੰ ਜਦੋਂ ਜੰਗ ਹੋਣਾ ਸੀ ਉਸ ਤੋਂ ਪਹਿਲਾਂ ਦਾ ਬਚਨ ਚੱਲਦਾ, ਜਦੋਂ ਇਹਨੇ ਚਿੱਠੀ ਭੇਜੀ ਸੀ, ਫਿਰ ਔਰੰਗਜ਼ੇਬ ਨਾਲ ਥੋੜਾ ਬਹੁਤਾ ਜੰਗਾਂ ਯੁੱਧਾਂ ਵਿੱਚ ਵਿਅਸਤ ਰਿਹਾ।
ਸ੍ਰੀ ਨਗਰ ਤੇ ਚੱਲ ਕਰ ਆਇਓ,
ਜਦੋਂ ਇਹ ਸ੍ਰੀ ਨਗਰ ਤੋਂ ਚੱਲ ਕੇ ਕੀਰਤਪੁਰ ਸਾਹਿਬ ਆਇਆ,
ਕੀਰਤਪੁਰ ਮੈਂ ਡੇਰਾ ਛਾਇਓ,
ਤੇ ਕੀਰਤਪੁਰ ਸਾਹਿਬ ਦੇ ਲਾਗੇ ਨੇ ਆਪਣਾ ਪੜਾ ਕੀਤਾ, ਡੇਰਾ ਕੀਤਾ।
ਪੂਰਬਲੇ ਪਰ ਸੰਗ ਚੇਤੇ ਆਏ,
ਫਿਰ ਇਹਨੂੰ ਉਹ ਪੂਰਬਲੀਆਂ ਸਾਰੀਆਂ ਗੱਲਾਂ ਚੇਤੇ ਆਈਆਂ, ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦੇ ਨਾਲ ਜਿਹੜੇ ਦੇ ਬਚਨ ਬਿਲਾਸ ਹੋਏ ਸਨ, ਚਿੱਠੀ ਇਹ ਪਹਿਲਾਂ ਲਿਖੀ ਸੀ ਔਰੰਗਜ਼ੇਬ ਨਾਲ ਜੰਗ ਯੁੱਧ ਕਰਨ ਤੋਂ, ਇਹ ਸਾਰੇ ਬਚਨ ਇਹਨੂੰ ਚੇਤੇ ਆਏ।
ਮਿਲੋ ਅਬੇ ਸਤਿਗੁਰ ਜਿਸ ਥਾਈ,
ਹੁਣ ਇਹਦੇ ਮਨ ਚ ਖਿਆਲ ਆਇਆ ਵੀ ਸਤਿਗੁਰੂ ਜੀ ਇੱਥੇ ਪੰਜਾਬ ਦੇਸ਼ ਵਿੱਚ ਨੇ ਤੇ ਹੁਣ ਸਮਾਂ ਹੈ ਕਿ ਮੈਂ ਉਹਨਾਂ ਨੂੰ ਮਿਲਾਂ, ਉਹਨਾਂ ਦੇ ਦਰਸ਼ਨ ਕਰਾਂ, ਉਹਨਾਂ ਦੇ ਬਚਨ ਬਿਲਾਸ ਸੁਣਾ।
ਸ਼੍ਰੀ ਹਰ ਰਾਏ ਸਿੱਖ ਜੇ ਤਹਾਂ,
ਉੱਥੇ ਕੀਰਤਪੁਰ ਸਾਹਿਬ ਹੀ ਜਿਹੜੇ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਦੇ ਕੁਝ ਸਿੱਖ ਮਹਾਰਾਜ ਜੀ ਦੇ ਸੇਵਕ ਉਹ ਦਾਰਾ ਸ਼ਕੋਹ ਨੂੰ ਮਿਲੇ।
ਤਿਨੇ ਬੁਲਾਏ ਬੂਜ ਬੇਚਾਹਾ,
ਉਹਨਾਂ ਗੁਰਸਿੱਖਾਂ ਨੂੰ ਬੁਲਾ ਕੇ ਦਾਰਾ ਸ਼ਕੋਹ ਉਹਨਾਂ ਨੂੰ ਪੁੱਛਦਾ ਹੈ,
ਕੌਣ ਦੇਸ਼ ਅਬ ਗੁਰੂ ਬਿਰਾਜੇ।
ਕਹਿਣ ਲੱਗਾ ਵੀ ਸਤਿਗੁਰੂ ਜੀ ਕਿੱਥੇ ਹਨ, ਮਹਾਰਾਜ ਜੀ ਬਾਰੇ ਪੁੱਛਦਾ ਦਾਰਾ ਸ਼ਕੋਹ ਸਿੱਖਾਂ ਨੂੰ ਸੱਦ ਕੇ। ਕਹਿਣ ਲੱਗਾ ਹੇ ਗੁਰੂ ਕੇ ਸਿੱਖੋ, ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਇਸ ਵੇਲੇ ਕਿੱਥੇ ਹਨ,
ਕਬ ਕੇ ਗਏ ਸਮੇਤ ਸਮਾਜੇ।
ਕਿਉਂਕਿ ਦਾਰਾ ਸ਼ਕੋਹ ਨੂੰ ਪਤਾ ਲੱਗਾ ਵੀ ਇਸ ਵੇਲੇ ਸਤਿਗੁਰੂ ਜੀ ਕੀਰਤਪੁਰ ਸਾਹਿਬ ਹਾਜ਼ਰ ਨਹੀਂ ਹਨ, ਉਹ ਕਿਤੇ ਪਾਸੇ ਗਏ ਨੇ। ਤੋ ਦਾਰਾ ਸ਼ਕੋਹ ਸਿੱਖਾਂ ਨੂੰ ਪੁੱਛਦਾ ਵੀ ਸਤਿਗੁਰੂ ਜੀ ਕਿੱਥੇ ਨੇ, ਕਿਹੜੇ ਦੇਸ਼ ਵਿੱਚ ਗਏ ਨੇ, ਔਰ ਕਦੋਂ ਦੇ ਗਏ ਹੋਏ ਨੇ।
ਹਮਰੋ ਮੇਲ ਹੋਏ ਕਹਿ ਨਾਈ,
ਦੱਸੋ ਗੁਰਸਿੱਖੋ ਮੇਰੇ ਮਨ ਚ ਗੁਰੂ ਸਾਹਿਬ ਨੂੰ ਮਿਲਣ ਦੀ ਬੜੀ ਇੱਛਾ ਹੈ, ਸ਼ੁੱਧ ਭਾਵਨਾ ਹੈ, ਤੇ ਦੱਸੋ ਮੇਰਾ ਉਹਨਾਂ ਨਾਲ ਮੇਲ ਹੋ ਸਕਦਾ ਕਿ ਨਹੀਂ ਹੋ ਸਕਦਾ, ਮੈਨੂੰ ਉਹਨਾਂ ਦੇ ਦਰਸ਼ਨ ਹੋ ਸਕਦੇ ਨੇ ਕਿ ਨਹੀਂ ਹੋ ਸਕਦੇ।
ਕਹੋ ਸਕਲ ਸੁਧ ਹੋਏ ਤੁਮ ਪਾਈ,
ਤੁਸੀਂ ਗੁਰੂ ਕੇ ਸਿੱਖ ਹੋ, ਤੁਹਾਡੇ ਕੋਲ ਸਾਰੀ ਖਬਰ ਹੋਵੇਗੀ ਗੁਰੂ ਸਾਹਿਬ ਦੇ ਬਾਬਤ, ਕਿੱਥੇ ਨੇ, ਕਦੋਂ ਮਿਲ ਸਕਦੇ ਆ, ਕਿੱਥੇ ਮਿਲ ਸਕਦੇ ਆ, ਇਹ ਕੱਲੀ ਕੱਲੀ ਗੱਲ ਦੀ ਜਾਣਕਾਰੀ ਤੁਹਾਡੇ ਕੋਲ ਹੋਵੇਗੀ।
ਤਬ ਸਿੱਖਨ ਸਭ ਕਿਉ ਸੁਜਾਈ,
ਉਸ ਵੇਲੇ ਸਿੱਖਾਂ ਨੇ ਫਿਰ ਬਚਨ ਕਿਹਾ ਦਾਰਾ ਸ਼ਕੋਹ ਨੂੰ, ਕਹਿਣ ਲੱਗੇ
ਬੀਤੇ ਦਿਵਸ ਕੁਛ ਗੁਰ ਚੜਾਈ।
ਕਹਿਣ ਲੱਗੇ ਦਾਰਾ ਸ਼ਕੋਹ ਕੁਝ ਦਿਨ ਪਹਿਲਾਂ ਹੀ ਸਤਿਗੁਰੂ ਜੀ ਨੇ ਚੜਾਈ ਕੀਤੀ ਆ, ਕੀਰਤਪੁਰ ਸਾਹਿਬ ਤੋਂ ਗਏ ਹਨ।
ਤੀਰ ਬਿਪਾਸਾ ਗੋਇੰਦਵਾਲ,
ਬਿਆਸ ਦਰਿਆ ਦੇ ਕੰਢੇ ਗੋਇੰਦਵਾਲ ਸਾਹਿਬ ਨਗਰੀ ਹੈ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਨਗਰੀ ਹੈ, ਤੇ ਉੱਥੇ ਬਿਆਸ ਦਰਿਆ ਦੇ ਕੰਢੇ ਤੇ ਜੋ ਇਹ ਪਵਿੱਤਰ ਨਗਰੀ ਹੈ।
ਮਾਝੇ ਦੇਸ਼ ਗਏ ਗੁਰਦਿਆਲ,
ਮਾਝੇ ਦਾ ਇਲਾਕਾ ਹੈ, ਸਤਿਗੁਰੂ ਦਿਆਲੂ ਪਾਤਸ਼ਾਹ ਉੱਧਰ ਗਏ ਹੋਏ ਨੇ। ਧੰਨ ਗੁਰੂ ਹਰ ਰਾਏ ਸਾਹਿਬ ਆਪਣੇ ਵੱਡਿਆਂ ਦੇ ਬਜ਼ੁਰਗਾਂ ਦੇ ਅਸਥਾਨਾਂ ਦੀ ਯਾਤਰਾ ਕਰਨ ਲਈ ਉਸ ਪਾਸੇ ਬਿਆਸ ਦਰਿਆ ਦੇ ਕੰਢੇ ਤੇ ਗੋਇੰਦਵਾਲ ਸਾਹਿਬ ਜੋ ਮਾਝੇ ਦੇ ਇਲਾਕੇ ਦੇ ਅਸਥਾਨ ਨੇ ਉੱਥੇ ਗਏ ਹੋਏ ਨੇ।
ਆਪ ਮਿਲਨ ਕੀ ਲਾਲ ਸਤਰੋ,
ਇਹ ਦਾਰਾ ਸ਼ਕੋਹ ਜੇ ਤੇਰੇ ਮਨ ਚ ਗੁਰੂ ਸਾਹਿਬ ਨੂੰ ਮਿਲਣ ਦੀ ਲਾਲਸ ਹੈ, ਤੇਰੇ ਮਨ ਚ ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਹੈ,
ਨਰ ਪ੍ਰਧਾਨ ਪਠਾਵਨ ਕਰੋ,
ਆਪਣੇ ਕਿਸੇ ਪ੍ਰਧਾਨ ਵਜ਼ੀਰ ਨੂੰ ਜਾਂ ਆਪਣੇ ਕਿਸੇ ਖਾਸ ਸੇਵਕ ਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਚ ਬੇਨਤੀ ਕਰਕੇ ਭੇਜ ਦੇ।
ਅਭਿਲਾਖਾ ਸੋ ਕਹੇ ਤੁਮਾਰੀ,
ਉਹ ਤੇਰੇ ਮਨ ਦੀ ਅਭਿਲਾਖਾ ਜਾ ਕੇ ਸਤਿਗੁਰਾਂ ਨੂੰ ਦੱਸੇ, ਤੇਰਾ ਭੇਜਿਆ ਨੌਕਰ ਸੇਵਾਦਾਰ ਜਾਵੇ, ਤੇਰੇ ਮਨ ਦੀ ਇੱਛਾ ਜਾ ਕੇ ਗੁਰੂ ਸਾਹਿਬ ਨੂੰ ਦੱਸੇ।
ਸੁਧ ਪਾਵੇਂ ਜਬ ਗੁਰੂ ਅਗਾਰੀ,
ਜਦੋਂ ਮਹਾਰਾਜ ਜੀ ਨੂੰ ਤੇਰੀ ਖਬਰ ਮਿਲੇਗੀ ਕਿ ਤੂੰ ਸਤਿਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ,
ਰਹੇ ਟਿਕੇ ਨੈ ਤੁਤ ਹੋਏ,
ਉਹ ਫਿਰ ਇੱਕ ਜਗ੍ਹਾ ਤੇ ਟਿਕਾਣਾ ਕਰ ਲੈਣਗੇ, ਨਹੀਂ ਤਾਂ ਉਹ ਤਾਂ ਆਪਣੀ ਮੌਜ ਵਿੱਚ ਵਿਚਰਦੇ ਹੈ, ਅੱਜ ਇੱਥੇ ਕੱਲ ਉੱਥੇ, ਕਿਉਂਕਿ ਉਹਨਾਂ ਨੇ ਤਾਂ ਵਿਚਰਨ ਵਾਸਤੇ ਹੀ ਗਏ ਹੋਏ ਨੇ। ਜੇ ਤੂੰ ਬੇਨਤੀ ਭੇਜੇਗਾ, ਤੂੰ ਉਹਨਾਂ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕਰੇਗਾ ਉਹਨਾਂ ਦੇ ਚਰਨਾਂ ਚ, ਤਾਂ ਫਿਰ ਉਹ ਇੱਕ ਜਗ੍ਹਾ ਤੇ ਟਿਕਾਣਾ ਕਰ ਲੈਣਗੇ, ਤੇ ਇੱਕ ਜਗ੍ਹਾ ਤੇ ਫਿਰ ਟਿਕ ਜਾਣਗੇ, ਤੂੰ ਜਾ ਕੇ ਉਹਨਾਂ ਦੇ ਦਰਸ਼ਨ ਕਰ ਲਈ।
ਪ੍ਰੇਮ ਆਪ ਕੋ ਪਰਖੇ ਸੋਏ,
ਸਤਿਗੁਰੂ ਜੀ ਤੇਰੇ ਮਨ ਦੀ ਇੱਛਾ ਜ਼ਰੂਰ ਪੂਰੀ ਕਰਨਗੇ, ਕਿਉਂਕਿ ਤੇਰੇ ਅੰਦਰ ਪ੍ਰੀਤ ਹੈ ਉਹਨਾਂ ਦੇ ਪ੍ਰਤੀ, ਤੇਰੇ ਅੰਦਰ ਦਾ ਪ੍ਰੇਮ ਪਰਖ ਕੇ ਤੇਰੇ ਤੇ ਕਿਰਪਾ ਕਰਨਗੇ।
ਦਾਰਾ ਸ਼ਕੋਹ ਸੁਣੀ ਸਿੱਖ ਬਾਣੀ,
ਦਾਰਾ ਸ਼ਕੋਹ ਨੇ ਜਦੋਂ ਸਿੱਖਾਂ ਦੀ ਜ਼ੁਬਾਨੀ ਇਹ ਗੱਲ ਸੁਣੀ,
ਕੀਨ ਸਰਾਹਨ ਨੀਕੇ ਮਾਨੀ,
ਇਹਨੇ ਸਲਾਘਾ ਕੀਤੀ, ਕਹਿਣ ਲੱਗਾ ਜੀ ਬਿਲਕੁਲ ਠੀਕ ਹੈ ਜੋ ਤੁਸੀਂ ਕਹਿ ਰਹੇ ਹੋ, ਮੈਂ ਇੱਦਾਂ ਹੀ ਕਰਾਂਗਾ।
ਮੁੱਖ ਪਾਸ ਕੋ ਮਨੁੱਖ ਪਠਾਵਾ,
ਇਹਨੇ ਆਪਣਾ ਇੱਕ ਖਾਸ ਇਹਦਾ ਵਿਸ਼ਵਾਸ ਪਾਤਰ ਅਹਿਲਕਾਰ ਸੀ, ਉਹਨੂੰ ਮਹਾਰਾਜ ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਕੋਲ ਭੇਜਿਆ।
ਸਕਲ ਹਕੀਕਤ ਕੋ ਸਮਝਾਵਾ,
ਉਹਨੂੰ ਸਾਰੀ ਹਕੀਕਤ ਸਮਝਾ ਕੇ ਕੱਲੀ ਕੱਲੀ ਗੱਲ ਕਹਿ ਕੇ ਭੇਜਿਆ।
ਕਿਰਪਾ ਠਾਨ ਦਰਸ਼ਨ ਇੱਕ ਬਾਰੀ,
ਕਹਿਣ ਲੱਗਾ ਵੀ ਓ ਬੇਨਤੀ ਕਰੀ ਮੇਰੇ ਵੱਲੋਂ ਹੱਥ ਜੋੜ ਕੇ ਗੁਰੂ ਸਾਹਿਬ ਦੇ ਚਰਨ ਫੜ ਕੇ, ਆਖੀ ਦਾਰਾਸ਼ ਕੋ ਬੇਨਤੀ ਕਰਦਾ ਕਿ ਇੱਕ ਵਾਰ ਕਿਰਪਾ ਕਰਕੇ ਆਪਣੇ ਦਰਸ਼ਨ ਦੇ ਦਿਓ, ਇੱਕ ਵਾਰੀ ਆਪਣੀ ਝਲਕ ਵਿਖਾ ਦਿਓ।
ਮੋਕੋ ਦਿਓ ਲਾਲਸਾ ਤਾਰੀ,
ਮੇਰੇ ਮਨ ਦੀ ਇਹ ਲਾਲਸਾ ਹੈ ਬੜੀ ਤੀਵਰ, ਬੜੇ ਲੰਮੇ ਸਮੇਂ ਤੋਂ ਇੱਛਾ ਹੈ, ਆਪ ਜੀ ਇੱਕ ਵਾਰੀ ਕਿਰਪਾ ਕਰਕੇ ਆਪਣੇ ਦਰਸ਼ਨ ਦੇ ਦਿਓ, ਇਉਂ ਮੇਰੇ ਵੱਲੋਂ ਬੇਨਤੀ ਕਰੀ ਗੁਰੂ ਸਾਹਿਬ ਦੇ ਚਰਨਾਂ ਚ, ਇਉਂ ਨੌਕਰ ਨੂੰ ਭੇਜਿਆ ਕਹਿ ਕੇ।
ਤੂਰਨ ਗਮਨਿਓ ਗੁਰ ਟਿਗ ਗਏ,
ਇਹਦਾ ਭੇਜਿਆ ਅਹਿਲਕਾਰ ਬੜੀ ਛੇਤੀ ਨਾਲ ਸਤਿਗੁਰੂ ਜੀ ਤੱਕ ਆਇਆ।
ਸਕਲ ਪ੍ਰਸੰਗ ਸੁਣਾਵਤ ਪਏ,
ਇਹਨੇ ਆ ਕੇ ਸਾਰਾ ਪ੍ਰਸੰਗ ਮਹਾਰਾਜ ਜੀ ਨੂੰ ਸੁਣਾਇਆ ਦੱਸਿਆ। ਧੰਨ ਗੁਰੂ ਹਰਿਰਾਏ ਸਾਹਿਬ ਜੀ ਦਇਆ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸ
ਹੇ ਪੂਰਨ ਹੇ ਸਰਬ ਮੈਂ
ਭਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਕੀ ਸਦਾ ਬਬੇਕ
ਹੇ ਅਪਰੰਪਰ ਹਰ ਹਰੇ
ਪੀਓ ਅਣਹਾਰੇ
ਹੇ ਸੰਤ ਕੈ ਸਦਾ ਸੰਗ
ਧਾਰਾ ਆਧਾਰ
ਹੇ ਠਾਕੁਰ ਹੋ ਦਾਸਰੋ
ਨਿਰਗੁਣ ਗੁਣ ਨਹਿ ਕੋਈ
ਨਾਨਕ ਦੀ ਜੈ ਨਾਮ ਦਾਨ
ਰਾਖੋਈਐ ਪਰੋਈ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧਿ ਦਿਆਲੇ
ਇੱਕ ਅੱਖਰ ਹਰ ਮਨ ਬਸਤ
ਨਾਨਕਿਓ ਤਿਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੀ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੀ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।